ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਕਾਰੂ ਮਹੱਲਾ ਤੀਜਾ, ਆਪੇ ਆਪੇ ਉਪਾਏ ਉਪੰਨਾ, ਸਭ ਮੈਂ ਵਰਤ ਏਕ ਪਰਛੰਨਾ, ਸਭਨਾ ਸਾਰ ਕਰੇ ਜਗ ਜੀਵਨ, ਜਿਨੇ ਆਪਣਾ ਆਪ ਪਛਾਤਾ ਹੈ, ਜਿਨ ਬ੍ਰਹਮਾ ਬਿਸਨ ਮਹੇਸ਼ ਉਪਾਏ, ਸਿਰ ਸਿਰ ਧੰਦੇ ਆਪੇ ਲਾਏ, ਜਿਸ ਭਾਵੈ ਤਿਸ ਆਪੇ ਮਿਲ, ਜਿਨ ਗੁਰਮੁਖ ਏਕੋ ਜਾਤਾ ਹੈ। ਆਵਾ ਗੌਣ ਹੈ ਸੰਸਾਰ, ਮਾਇਆ ਮੋਹ ਬਹੁ ਚਿਤੈ ਬਿਕਾਰ, ਸਿਰ ਸਾਚਾ ਸਲਾਹੀ ਸਦਈ, ਜਿਨ ਗੁਰ ਕਾ ਸ਼ਬਦ ਪਛਾਤਾ ਹੈ। ਇਕ ਮੂਲ ਲੱਗੇ ਓਨੀ ਸੁਖ ਪਾਇਆ, ਡਾਲੀ ਲਾਗੇ ਤਿੰਨੀ ਜਨਮ ਗਵਾਇਆ, ਅੰਮ੍ਰਿਤ ਫਲ ਤਿੰਨ ਜਨ ਕੋ ਲਾਗੇ, ਜੋ ਬੋਲ ਹੈ ਅੰਮ੍ਰਿਤ ਬਾਤਾ ਹੈ। ਹਮ ਗੁਣ ਨਾਹੀ ਕਿਆ ਬੋਲ ਹੈ ਬੋਲ, ਤੂੰ ਸਭਨਾ ਦੇਖੇ ਤੋਲ ਹੈ ਤੋਲ, ਜਿਉ ਭਾਵੈ ਤਿਉ ਰੱਖ ਰਹਿਣ, ਗੁਰਮੁਖ ਏਕੋ ਜਾਤਾ ਹੈ, ਜਾਂ ਤੁਧ ਭਾਣਾ ਤਾਂ ਸੱਚੀ ਕਾਰ ਲਾਏ, ਅਵਗੁਣ ਛੋਟ ਗੁਣ ਮਾਹੇ ਸਮਾਏ, ਗੁਣ ਮੈਂ ਏਕੋ ਨਿਰਮਲ ਸਾਚਾ, ਗੁਰ ਕੈ ਸ਼ਬਦ ਪਛਾਤਾ ਹੈ, ਜੈ ਦੇਖਾਂ ਤੈ ਏਕੋ ਸੋਈ, ਦੂਜੀ ਦੁਰਮਤ ਸਭ ਦੇਖੋਈ, ਏਕ ਸਮੈ ਪ੍ਰਭ ਏਕ ਸਮਾਨ, ਆਪਣੇ ਰੰਗ ਸਦ ਰਾਤਾ ਹੈ, ਕਾਇਆ ਕਮਲ ਹੈ ਕੁਮਲਾਣ, ਮਨਮੁਖ ਸ਼ਬਦ ਨ ਬੁੱਝੇ ਆਣਾ, ਗੁਰ ਪ੍ਰਸਾਦੀ ਕਾਇਆ ਖੋਜੇ, ਪਾਏ ਜਗ ਜੀਵਨ ਦਾਤਾ ਹੈ, ਕੋਟ ਗਹੀ ਕੇ ਪਾਪ ਨਿਵਾਰ, ਸਦਾ ਹਰ ਜੀਉ ਰਾਖੈ ਉਰ ਤਾਰੇ, ਜੋ ਇੱਛੇ ਸੋਈ ਫਲ ਪਾਏ, ਜਿਉ ਰੰਗ ਮਜੀਠ ਰਾਤਾ ਹੈ, ਮਨਮੁਖ ਗਿਆਨ ਕਥੇ ਨਾ ਹੋਈ, ਫਿਰ ਫਿਰ ਆਵੈ ਠੌਰ ਨ ਕੋਈ, ਗੁਰਮੁਖ ਗਿਆਨ ਸਦਾ ਸਾਲਾ ਹੈ, ਜੁਗ ਜੁਗ ਏਕੋ ਜਾਤਾ ਹੈ, ਮਨਮੁਖ ਕਾਰ ਕਰੇ ਸਭ ਦੁਖ ਸਵਾਏ, ਅੰਤਰ ਸ਼ਬਦ ਨਾਹੀ ਕਿਉ ਦਰ ਜਾਏ, ਗੁਰਮੁਖ ਸ਼ਬਦ ਵਸੈ ਮਨ ਸਾਚਾ, ਤਦ ਸੇਵੇ ਸੁਖ ਦਾਤਾ ਹੈ। ਜੈ ਦੇਖਾਂ ਤੂੰ ਸਭਨੀ ਥਾਈ, ਪੂਰੈ ਗੁਰ ਸਭ ਸੋਜੀ ਪਾਏ, ਨਾਮੋ ਨਾਮ ਧਿਆਈਏ ਸਦਾ ਸਦ, ਇਹੋ ਮਨ ਨਾਮੇ ਰਾਤਾ ਹੈ, ਨਾਮੇ ਰਾਤਾ ਪਵਿੱਤਰ ਸਰੀਰ, ਬਿਨ ਨਾਵੈ ਡੂਬ ਮੋਏ ਬਿਨ ਨੀਰਾ, ਆਵੇ ਜਾਵੇ ਨਾਮ ਨਹੀਂ ਬੂਝੈ, ਇਕ ਨਾ ਗੁਰਮੁਖ ਸ਼ਬਦ ਪਛਾਤਾ ਹੈ, ਪੂਰੈ ਸਤਗੁਰ ਬੂਝ ਬੁਝਾਈ, ਬਿਨ ਨਾਵੈ ਮੁਕਤ ਕਿਨੈ ਨਾ ਪਾਈ, ਨਾਮੇ ਨਾਮ ਮਿਲੈ ਵਡਿਆਈ, ਸਹਿਜ ਰਹਿ ਰੰਗ ਰਾਤਾ ਹੈ, ਕਾਇਆ ਨਗਰ ਟਹਿ ਟਹਿ ਢੇਰੀ, ਬਿਨ ਸ਼ਬਦ ਚੂਕੈ ਨਹੀਂ ਫੇਰੀ, ਸਾਚ ਸਲਾਹੇ ਸਾਚ ਸਮਾਵੈ, ਜਿਨ ਗੁਰਮੁਖ ਏਕੋ ਜਾਤਾ ਹੈ, ਜਿਸਨੋ ਨਦਰ ਕਰੇ ਸੋ ਪਾਏ, ਸਾਚਾ ਸ਼ਬਦ ਵਸੈ ਮਨ ਆਏ, ਨਾਨਕ ਨਾਮ ਰਤੇ ਨਿਰੰਕਾਰੀ, ਸਰ ਸਾਚੈ ਸਾਚ ਪਛਾਤਾ ਹੈ, ਨਾਨਕ ਨਾਮ ਰਤੇ ਨਿਰੰਕਾਰੀ, ਦਰ ਸੱਚ ਸੱਚ ਪਛਾਤਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਨਾਹੀਂ ਕਿਛ ਹਾਂ ਨਾਹੀਂ, ਕਾਸ਼ ਆਹੇ ਨਾ ਮੁਰਾ। ਸਾਧਨਾ ਚਾਨ ਤੁਰ ਧਿਆਨ ਧਿਆਨ ਕਿਸ ਕਰਮ ਨਾ ਜਾਣ ਨਾਹਿਨ ਨਿਰਮਲ ਕਰਨੀ ਸਾਧ ਸੰਗਤ ਕੈ ਅੰਚਲ ਲਾਵਹੁ ਏਕਮ ਨਦੀ ਜਾਇ ਤਰਨੀ ਜਿਉ ਬੁਲਾਵੈ ਹੈ ਤਿਉ ਬੁਲੈ ਸੁਆਮੀ ਕੁਦਰਤ ਕਵਣ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਸ ਪਿਆਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗ ਜੀਓ ਸਭ ਸੰਗਤਾਂ ਪਿਆਰ ਸਤਿਕਾਰ ਸਹਿਤ ਸਤਿਗੁਰੂ ਦੀ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸੰਗਤਾਂ ਗੁਰ ਭਾਗੀ ਹੋ ਜਿਨ੍ਹਾਂ ਨੂੰ ਅੰਮ੍ਰਿਤ ਵੇਲੇ ਦੇ ਸੁਹਾਵਣੇ ਸਮੇਂ ਅੰਦਰ ਸਤਿਗੁਰੂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੇ ਵਿਚ ਜੁੜ ਬੈਠਣ ਦਾ ਸੁਪਾਰਗ ਪ੍ਰਾਪਤ ਹੋ ਰਿਹਾ ਹੈ। ਅੰਮ੍ਰਿਤ ਵੇਲੇ ਤੋਂ ਦੀਵਾ ਸਿਮਰਨ ਨਿਤਨੇਮ ਕੀਰਤਨ ਦਾ ਆਪ ਸੰਗਤਾਂ ਨੇ ਆਨੰਦ ਮਾਣਿਆ ਹੈ। ਹੁਣ ਆਪ ਸੰਗਤਾਂ ਸਭ ਸਹਿ ਉਪਰ ਗੁਰ ਸ਼ਬਦ ਵਿਚਾਰ ਲੜੀਵਾਰ ਗੁਰਬਾਣੀ ਦੀ ਵਿਚਾਰ ਸਰਵਣ ਕਰ ਰਹੇ ਹੋ। ਚੱਲ ਰਹੀ ਲੜੀਵਾਰ ਕਥਾ ਮਾਰੂ ਰਾਗ ਦੇ ਸੋਲਹੇ ਸ਼ਬਦਾਂ ਅੰਦਰ ਹੈ। ਤੀਜੇ ਗੁਰਦੇਵ ਪੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣਿਆ ਵੈ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਵਨ ਪਵਿੱਤਰ ਸ਼ਬਦ ਚੱਲ ਰਹੇ ਹਨ। ਇਸ ਪਵਿੱਤਰ ਸ਼ਬਦ ਦਾ ਪਾਠ ਆਪ ਸੰਗਤਾਂ ਨੇ ਸੁਣਿਆ ਹੈ। ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਹਜ਼ੂਰ ਨੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਮਹਿਮਾ ਗੁਰਮੁਖਾਂ ਦੀ ਵਡਿਆਈ ਨਾਮ ਦੀ ਮਹਿਮਾ ਅਤੇ ਨਾਲ ਹੀ ਮਨਮੁੱਖਾਂ ਦੀ ਦਸ਼ਾ ਵੀ ਬਿਆਨ ਕੀਤੀ ਹੈ। ਅਨੇਕ ਪੱਖਾਂ ਤੋਂ ਹਜ਼ੂਰ ਨੇ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਹੁਣ ਸਭ ਤੋਂ ਪਹਿਲਾਂ ਸਵਾਲ ਹੈ, ਹਜ਼ੂਰ ਦੇ ਚਰਣਾਂ ਦੇ ਵਿਚ ਗੁਰਸਿੱਖਾਂ ਨੇ ਬੇਨਤੀ ਕੀਤੀ ਤੇ ਗਰੀਬਨ ਵਾਇਸ ਸਤਿਗੁਰੂ ਜੀ ਆਪ ਕਿਰਪਾ ਕਰਕੇ ਸਾਨੂੰ ਇਹ ਦੱਸੋ, ਉਸ ਵਾਹਿਗੁਰੂ ਪਰਮੇਸ਼ਰ ਨੇ ਸਾਰਾ ਸੰਸਾਰ ਪੈਦਾ ਕੀਤਾ ਹੈ ਪਰ ਉਸ ਵਾਹਿਗੁਰੂ ਪਰਮੇਸ਼ਰ ਨੂੰ ਕਿਸਨੇ ਪੈਦਾ ਕੀਤਾ ਹੈ? ਦੂਸਰਾ ਸਵਾਲ ਹੈ, ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਰਹਿੰਦਾ ਕਿੱਥੇ ਹੈ? ਤੀਸਰਾ ਸਵਾਲ ਹੈ, ਉਸ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਕਿਵੇਂ ਹੋ ਸਕਦੀ ਹੈ? ਚੌਥਾ ਸਵਾਲ ਹੈ, دیوی دیوتے کس نے پیدا کیتے ہیں؟ یوں انیکاں سوال نے جنہ دا جواب سدگرو نے اس پاون پوتر شبد اندر بخشش کیتا ہے. لو آپ سنگت شردا بھاونا پیار ستکار سہت پاون گرو شبد کی وچار سرون کرو. ایک وار پیار دے نال آخو ستنام سری واہے گرو صاحب جیو مارو محلہ تیجا آپے آپ پائے او پنا مارو راگ دی اندر تیجے پاتشاہ دھن گرو امرداس مہاراج فرماؤندے ہن گرمکھو تہاڈا پہلا سوال سی اس واہگرو پرمیشر نے سنسار پیدا کیتا ہے پر اس نو کس نے پیدا کیتا ہے؟ حضور کہندے نے آپے آپ اپائے. اس واہگرو پرمیشر نے سب تو پہلا اپنے آپ نو پیدا کیتا ہے. مطلب کی وہ واہگرو پرمیشر خود بخود ہے, اُنو پیدا کرن والا کوئی بھی نہیں ہے. نہ تس باپ نہ مائے کہن توں جائے. حضور کہندے نے اس واہگرو پرمیشر نے آپے آپ ہو پائے پہلا اپنے آپ نو خود پیدا کیا وہ پنا پھر اس تو بعد اس نے سارے سنسار نو بنا دیتا. کیتا پساؤ ایکو کواؤ تستے ہوئے لکھ دریاؤ. اس واہگرو پرمیشر نے آپ ہی نے آپ ساجیو پہلا اپنے آپ نو خود بخود پیدا کیتا. اس تو بعد اس نے سارے سنسار نو پیدا کر دیتا. آپ میں ورت ایک پرشنا دوسرا سوال سی واہگرو رہندا کتھے ہے؟ حضور کہندے سب میں ورت ایک پرشنا. وہ ایک دا ارتھ ہے ادویت سروپ واہگرو. وہ ایک اونکار سروپ واہگرو پرمیشر ساریاں دے اندر ہی. پرشنا دا ارتھ ہے پین پین اپادی کر کے سب دے اندر ہی ورت رہا ہے. حضور کہندے نے چیتی تے کنچر اصولا سب پر کرپا درشت کر پولا. کیڑی تو لے کے ہاتھی تک جتنے بھی چھوٹے وڈے جیو نے انہاں ساریاں دے وچ ہی تو اکال پرخ واہگرو پرشنا دا ارتھ ہے بھئی وہ پین پین روپاں دے وچ ورت رہا ہے. دوسرا پرشنا دا ارتھ ہے جارا طور تے. تو اکال پرخ واہگرو پرمیشر جارا طور تے ساریاں دے وچ ہی ورت رہا ہے. سبنا سار کرے جگ جیون جن اپنا آپ پشاتا ہے. دھن گرو امرداس مہاراج سچے پاتشاہ اس واہگرو پرمیشر دی مہما پوسط اچارن کردے ہن. پھر او اکال پرخ واہگرو سارے سنسار دا جیون ہے. اجڑی جیون کلا ہے نا ہڈی اندر بھی ہے, پشو پنچیاں اندر بھی ہے, بناسپتی اندر بھی ہے. او واہگرو جگ دا جیون سروپ ہے تے سب نا سار کرے. او ساریاں دی خبر سار بھی لیندا, ساریاں دی سنبھال بھی کردا. اس گل دا پتا کیویں لگدا ہے؟ جن اپنا آو پشاتا ہے. حضور کہندے ہے پائی جس ویکتی نے اس اکال پرخ واہگرو نو اپنے آپے دے وچ پچھان لیا. پٹکت میں ہرجو بسے سنتن کہیو پکار. جنہ نے اپنے آپے دے اندر اس نو پچھان لیا من تو جو سروپ ہے اپنا مول پچھان. من ہرجی تیرے نال ہے گرمتی رنگ مان. انہاں نو اس واہگرو پرمیشر دا گیان پراپت ہو گیا. جا ਜਿਨ ਬ੍ਰਹਮਾ ਬਿਸਨ ਮਹੇਸ਼ ਉਪਾਏ।
ਇਹਨਾਂ ਦੇਵਤਿਆਂ ਨੂੰ ਕਿਸਨੇ ਪੈਦਾ ਕੀਤਾ?
ਹਜ਼ੂਰ ਕਹਿੰਦੇ ਨੇ ਬ੍ਰਹਮਾ ਸ੍ਰਿਸ਼ਟੀ ਦਾ ਕਰਤਾ ਹੈ, ਵਿਸ਼ਨੂੰ ਭੰਡਾਰੀ ਹੈ ਤੇ ਸ਼ਿਵ ਜੀ ਸੰਘਾਰਕ ਹੈ। ਹਜ਼ੂਰ ਕਹਿੰਦੇ ਨੇ ਤਿੰਨ ਸ਼ਕਤੀਆਂ ਨੇ, ਬ੍ਰਹਮਾ ਵਿਸ਼ਨ ਤੇ ਮਹੇਸ਼, ਪਰ ਇਹਨਾਂ ਨੂੰ ਪੈਦਾ ਕਰਨ ਵਾਲਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੀ ਹੈ। ਇਹਦਾ ਮਤਲਬ ਇਹ ਹੈ ਕਿ ਵਾਹਿਗੁਰੂ ਦੀ ਕਿਰਤ ਨੇ ਸਭ ਦੇਵੀ ਦੇਵਤੇ, ਇਹ ਰੱਬ ਨਹੀਂ ਹੋ ਸਕਦੇ। ਹੁਣ ਪੁੱਤਰ ਕਿਤੇ ਪਿਤਾ ਬਣ ਸਕਦਾ? ਇਸੇ ਤਰ੍ਹਾਂ ਹਜ਼ੂਰ ਕਹਿੰਦੇ ਨੇ ਜਿਨ ਬ੍ਰਹਮਾ ਵਿਸ਼ਨ ਮਹੇਸ਼ ਉਪਾਏ, ਜਿਸ ਵਾਹਿਗੁਰੂ ਨੇ ਬ੍ਰਹਮਾ ਵਿਸ਼ਨੂ ਸ਼ਿਵਜੀ ਵਰਗੇ ਦੇਵਤੇ ਪੈਦਾ ਕੀਤੇ। ਫਿਰ ਸਿਰ ਧੰਦਾ ਆਪੇ ਲਾਏ।
ਸਿਰ ਦਾ ਅਰਥ ਹੈ ਸਿਰ ਬਸਿਰ, ਇਹਨਾਂ ਨੂੰ ਸਿਰਜ ਕੇ ਧੰਦਾ ਆਪੇ ਲਾਏ। ਫਿਰ ਉਸ ਮਾਲਕ ਵਾਹਿਗੁਰੂ ਨੇ ਇਹਨਾਂ ਨੂੰ ਧੰਦੇ ਦੇ ਵਿਚ ਵੀ ਲਾ ਦਿੱਤਾ। ਬ੍ਰਹਮਾ ਨੂੰ ਆਖਿਆ ਤੂੰ ਸ੍ਰਿਸ਼ਟੀ ਦੀ ਉਤਪਤੀ ਕਰਨੀ ਹੈ, ਵਿਸ਼ਨੂੰ ਨੂੰ ਆਖਿਆ ਤੂੰ ਸ੍ਰਿਸ਼ਟੀ ਦੀ ਪਾਲਣਾ ਕਰਨੀ, ਤੇ ਸ਼ਿਵ ਜੀ ਨੂੰ ਆਖਿਆ ਤੂੰ ਇਹਨਾਂ ਨੂੰ ਮਾਰਨਾ। ਇਉਂ ਉਸ ਵਾਹਿਗੁਰੂ ਨੇ ਇਹ ਤਿੰਨੇ ਦੇਵਤੇ ਪੈਦਾ ਕੀਤੇ, ਸਿਰ ਬਸਿਰ ਇਹਨਾਂ ਨੂੰ ਸਿਰਜ ਕੇ ਇਹਨਾਂ ਨੂੰ ਧੰਦਿਆਂ ਦੇ ਵਿਚ ਲਾ ਦਿੱਤਾ ਹੈ।
ਜਿਸ ਭਾਵੈ ਤਿਸੇ ਆਪੇ ਮੇਲੇ, ਜਿਨ ਗੁਰਮੁਖ ਏਕੋ ਜਾਤਾ ਹੈ।
ਕਹਿੰਦੇ ਨੇ ਫਿਰ ਉਸ ਵਾਹਿਗੁਰੂ ਦੇ ਨਾਲ ਮਿਲਾਪ ਕਿਵੇਂ ਹੋ ਸਕਦਾ? ਹਜ਼ੂਰ ਕਹਿੰਦੇ ਨੇ ਜਿਸ ਭਾਵੈ ਜਿਸ ਨੂੰ ਪਾਉਂਦਾ, ਉਸ ਨੂੰ ਵਾਹਿਗੁਰੂ ਆਪ ਹੀ ਕਿਰਪਾ ਕਰਕੇ ਆਪਣੇ ਨਾਲ ਮਿਲ। ਇਸ ਦਾ ਭਾਵ ਇਹ ਹੈ ਅਸੀਂ ਆਪਣੀ ਕੋਸ਼ਿਸ਼ ਨਾਲ, ਆਪਣੀ ਅਕਲ ਨਾਲ, ਆਪਣੇ ਕਿਸੇ ਵੀ ਵਸੀਲੇ ਦੇ ਨਾਲ ਅਸੀਂ ਪਰਮੇਸ਼ਰ ਨੂੰ ਨਹੀਂ ਮਿਲ ਸਕਦੇ। ਇਹ ਗੱਲ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ। ਹਜ਼ੂਰ ਕਹਿੰਦੇ ਨੇ ਜਿਸ ਭਾਵੈ ਤਸੇ ਆਪੇ ਮਿਲੇ। ਜਦੋਂ ਵਾਹਿਗੁਰੂ ਪਰਮੇਸ਼ਰ ਨੂੰ ਪਾਉਂਦਾ, ਉਹ ਆਪ ਕਿਰਪਾ ਕਰਕੇ ਸਾਨੂੰ ਆਪਣੇ ਨਾਲ ਮਿਲਦਾ। ਇਸ ਲਈ ਸਾਨੂੰ ਕਦੇ ਵੀ ਆਪਣੀ ਸਾਧਨਾ ਦਾ, ਭਗਤੀ ਦਾ ਮਾਣ ਨਹੀਂ ਕਰਨਾ ਚਾਹੀਦਾ, ਕੁਛ ਕਰ ਹੀ ਨਹੀਂ ਸਕਦੇ। ਹਜ਼ੂਰ ਕਹਿੰਦੇ ਅਸੀਂ ਕਰ ਵੀ ਲਈਏ ਤਾਂ ਵੀ ਕੁਛ ਨਹੀਂ ਬਣਦਾ। ਕਿਉਂ? ਜਿਸ ਭਾਵੈ ਤਿਸ ਆਪੇ ਮਿਲੇ, ਜਿਸ ਨੂੰ ਪਾਉਂਦਾ ਵਾਹਿਗੁਰੂ ਆਪ ਹੀ ਕਿਰਪਾ ਕਰਕੇ ਉਸ ਨੂੰ ਆਪਣੇ ਨਾਲ ਮਿਲਦਾ। ਅਸੀਂ ਖੁਦ ਨਹੀਂ ਮਿਲ ਸਕਦੇ, ਉਹਦੀ ਕਿਰਪਾ ਨਾਲ ਉਹਨੂੰ ਮਿਲਿਆ ਜਾਂਦਾ। ਇਸੇ ਲਈ ਜਿਨ ਗੁਰਮੁਖ ਏਕੋ ਜਾਤਾ ਹੈ ਹੇ ਭਾਈ, ਜਿਨ੍ਹਾਂ ਨੇ ਗੁਰੂ ਦੁਆਰਾ ਉਸ ਇੱਕ ਅਦਵੈਤ ਸਰੂਪ ਵਾਹਿਗੁਰੂ ਪਰਮੇਸ਼ਰ ਨੂੰ ਜਾਣ ਲਿਆ ਹੈ, ਉਹਨਾਂ ਨੂੰ ਹੀ ਫਿਰ ਉਸ ਵਾਹਿਗੁਰੂ ਪਰਮੇਸ਼ਰ ਦੇ ਮਿਲਾਪ ਦਾ ਆਨੰਦ ਪ੍ਰਾਪਤ ਹੋਇਆ।
ਆਵਾ ਗਾਉਣ ਹੈ ਸੰਸਾਰਾ।
ਹਜ਼ੂਰ ਫਰਮਾਉਂਦੇ ਨੇ ਜਿਤਨਾ ਵੀ ਸੰਸਾਰ ਹੈ, ਸੰਸਾਰੀ ਸੰਸਾਰ ਹੈ, ਇਹ ਆਵਾ ਗਾਉਣ, ਇਹ ਆਵਾ ਗਾਉਣ ਵਾਲਾ ਹੈ। ਆਵਾ ਦਾ ਅਰਥ ਹੁੰਦਾ ਆਉਣਾ, ਗਾਉਣ ਦਾ ਅਰਥ ਹੁੰਦਾ ਜਾਣਾ। ਇਹ ਸਾਰਾ ਸੰਸਾਰ ਹੀ ਆਉਣ ਜਾਣ ਵਾਲਾ ਹੈ।
ਮਾਇਆ ਮੋਹ ਬਹੁ ਚਿਤ ਬਿਕਾਰਾ।
ਹਰ ਸੰਸਾਰ ਦੇ ਅੰਦਰ ਉਸ ਵਾਹਿਗੁਰੂ ਪਰਮੇਸ਼ਰ ਨੇ ਮਾਇਆ ਦਾ ਮੋਹ ਪੈਦਾ ਕਰ ਦਿੱਤਾ। ਕੁਰਬਾਨ ਕੀਤਾ ਤਿਸੈ ਵਿਤੋਂ ਜਿਨ ਮੋਹ ਮਿੱਠਾ ਲਾਇਆ। ਇਹ ਮਾਇਆ ਦੇ ਮੋਹ ਦੇ ਕਾਰਨ ਬਹੁ ਚਿਤ ਬਿਕਾਰਾ, ਇਹ ਸੰਸਾਰ ਬਹੁਤੇ ਵਿਕਾਰਾਂ ਨੂੰ ਹੀ ਚਿਤਵਦਾ ਰਹਿੰਦਾ। ਪੰਜ ਵਿਕਾਰ ਨੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਮਾਇਆ ਦੇ ਮੋਹ ਦੇ ਵਸ ਪੈ ਕੇ ਇਹ ਸਾਰਾ ਸੰਸਾਰ ਹੀ, ਸਾਰੇ ਜੀਵ ਜੰਤ, ਕੇਵਲ ਮਨੁੱਖ ਹੀ ਨਹੀਂ ਪਸ਼ੂ ਪੰਛੀ ਵੀ ਇਹਨਾਂ ਵਿਕਾਰਾਂ ਦੇ ਵਿਚ ਪ੍ਰਵਿਰਤ ਹੋ ਰਹੇ ਹਨ।
ਫਿਰ ਸਾਚਾ ਸਾਲਾ ਹੀ ਸਦ ਹੀ ਦਿਨ ਗੁਰ ਕਾ ਸ਼ਬਦ ਪਛਾਤਾ ਏ।
ਹਜ਼ੂਰ ਕਹਿੰਦੇ ਨੇ ਫਿਰ ਸਾਚਾ ਸਾਲਾ ਹੀ ਸਦੀ, ਜੋ ਸਦਾ ਫਿਰ ਰਹਿਣ ਵਾਲਾ ਸੱਚਾ ਅਕਾਲ ਪੁਰਖ ਵਾਹਿਗੁਰੂ ਹੈ, ਗੁਰਮੁਖ ਪਿਆਰੇ ਸਾਲਾ ਹੀ ਸਦੀ, ਹਮੇਸ਼ਾ ਲਈ ਉਸ ਵਾਹਿਗੁਰੂ ਪਰਮੇਸ਼ਰ ਦੀ ਹੀ ਸਿਫਤਸਲਾਹ ਕਰਦੇ। ਕਿਉਂ? ਉਹ ਵਾਹਿਗੁਰੂ ਸਦਾ ਸਿਰ ਰਹਿਣ ਵਾਲਾ ਹੈ, ਕਦੀ ਨਾਸ ਨਹੀਂ ਹੁੰਦਾ। ਇਸੇ ਲਈ ਗੁਰਮੁਖ ਉਸ ਵਾਹਿਗੁਰੂ ਪਰਮੇਸ਼ਰ ਦੀ ਹਮੇਸ਼ਾ ਲਈ ਸਿਫਤ ਕਰਦੇ ਨੇ। جن گر کا شبد پچھاتا ہے. حضور کہندے پائے جنہ نے گرو کا شبد بھاو جو گرو دا خاص دیکھیا منتر ہے او دے بھیت نو او دے سدھانت نو او دے راستے رہس نو پچھان لیا ہے پھر انہاں نو اس واہ گرو پرمیشر دی پراپتی ہو گئی.
ایک مول لگے اونی سکھ پایا.
حضور کہندے نے بہت سارے ایسے بھی لوگ نے جڑے مول نو چھڈ کے ڈالیاں نال لگے ہوئے. حضور کہندے نے ایک مول لگے ایک ورلے گرمکھ پیارے نے جڑے اس مول سروپ اکال پرخ واہگرو پرمیشر دے نال جڑے ہوئے نے انہیں سکھ پایا. پھر انہاں نے ہی اس پربھو دے ملاپ دا سکھ بھی پراپت کیتے. جڑے مول دے نال لگے نے جویں کسے برش دے مڈ نوں پانی سنج لیو سارا برش ہرا پرا ہو جاندا ہے. اس تو سانو شان بھی پراپت ہو جاندی ہے, سگندھی بھی پراپت ہو جاندی ہے, پھل بھی پراپت ہو جاندے نے. اسی طرح جڑے گرمکھ پیارے ایک مول لگے اس مول سروپ واہگرو پرمیشر دے نال جڑے نے انہاں نے آتمک سکھ پراپت کر لیا ہے.
ڈالی لاگے تن جنم گوایا.
صاحب سدگرو سچے پاتشاہ فرماؤندے نے کچھ او بھی لوگ نے بھلڑ لوگ جڑے مول نو چھڈ کے پرمیشر نو چھڈ کے ڈالی لاگے. ڈالی دا ارتھ ہے ٹاہنیاں, ٹاہنیاں دے نال جڑ گئے نے. تن جنم گوایا انہاں نے تے اپنا بیار جنم گوا لیا. مول ہے واہگرو پرمیشر, ٹاہنیاں کی ہے برہما وشنو شیو جی ورگے دیوتے. انہاں دی بابت قربانی وچ واق آیا ہے براہم پاتی بشن ڈاری پول شنکر دیو. اس لئے یہ برہما وشنو شیو جی ٹاہنیاں نے جڑے انہاں دیوی دیوتیاں دی اپاسنا وچ لگے. حضور کہندے انہاں نے اپنا منوکھا جنم بیارتھ گوا لیا.
امرت فل تن جن کو لاگے جو بول امرت بات ہے.
دھن گرو امرداس مہاراج سچی پاتشاہ فرماؤندے نے بھائی امرت روح فل اُنہ مہا پرکھا نو لگے نے جو بولے امرت باتا ہے. اے پائی جڑے امرت روپ اس واہگرو پرمیشر دی صفت صلاح والیاں باتاں دا ارتھ ہے گلاں کردے. جڑے گرمک پیارے واہگرو دی صفت صلاح والیاں گلاں کردے نے پھر اُنہ نو امرت روپ پھڑ لگے. امرت روپ پھڑ کی ہے مکتی دی دات پراپت ہو جانی, برہم گیان پراپت ہو جانا, یہی بھگتی دا پھل ہے.
رام گن ناہی کیا بول بولا.
صاحب سدگرو سچے پاتشاہ واہگرو دے چرنا وچ اتی نمرتا نال بینتی کردے نے ہم گن ناہی, اے واہگرو جی ساڈے وچ کوئی بھی گن نہیں ہے. کیا بولا ہے بول, اسی آپ جی دے سامنے کی بول بول سکدے ہاں جدوں ساڈے وچ کوئی گن ہی نہیں ہے. اسی آپ جی دے سامنے ایک بھی بچن نہیں بول سکدے.
تو سبنا دیکھا تول ہے تولا.
واہگرو تو ساریاں نوں دیکھ رہا ہے تے جو جو جیو کرم کردے نے تول ہے تول انہاں نوں تول کے بھی دیکھ رہا ہے. اپنے ہاتھ وچ تراجو لے کے انہاں دے کرماں نوں تول بھی رہا ہے بھی اے دے کام چنگے نے یا ماڑے نے, اے پن کر دے جا پاپ کر دے. کیونکہ کرم تا جیو کر دے پر انہاں نوں تولنا انہاں دی وچار کرنی انہاں دی پرخ کرنی اے واہگرو پرمیشر دا کم ہے.
جو پاوے تیوں رکھ رہنا گرمکھ ایکو جاتا ہے.
اس لئے حضور کہندے نے اے واہگرو جی جیوں پاوے جیویں تھانوں پاؤندا ہے تیوں رکھ ہے, اسی طرح تو رکھ دیں ساریاں نوں رکھ دیں رہنا تے اسی طرح ساریاں نوں رہنا بھی پیندا ہے. گرمکھ ایکو جاتا ہے. اے بھائی گرمکھاں نے اس ایک ادویت سروپ واہگرو پرمیشر نوں उस एक ओंकार नू उस निरंकार नू जान लिया है।
जा तुद भाणा ता सच्ची कार लाए
साहिब सतगुरु सच्चे पातशाह फरमाउंदे ने ही वाहिगुरु जी जा तुद भाणा जदो थानू पाया ता सच्ची कार लाए ता तुसा अपनी सच्ची कार दे विच ला लिया आप जदो थे मन नू चंगा लग्या तुसी उस गुरमुख प्यारे नू अपनी सच्ची कार की है वाहिगुरु दी भगती कर सेवा सिमरन दी काल कालनी हर वेले वाहिगुरु वाहिगुरु दा सिमरन करना ए है सच्ची कार। जदो थानू पाया ता तुसा गुरमुखा नू सच्ची कार दे विच ला दिता।
अवगण छोड़ गुण माहे समाए
फिर वो गुरमुख प्यारे अवगुण छोड़ अवगुणा नू छड़ के गुण माहे समाए गुणा दे विच लीन हो जाते ने भाव जदों वाहिगुरु दी मेहर हो जाती है। जेडे गुर सेवा ते भगत कमाई तावे मानस देही पाई सेवा ते भगती विच लग जाते ने फिर कुदरती तौर ते ओ गुरमुख प्यारियां दा जीवन उच्चा सुच्चा बन जांदा है। ओ अवगुणा नू छड के श्रेष्ठ गुणा दे विच लीन हो जांदे हन।
गुण मैं एको निर्मल साचा गुर कै शब्द पछाताए
तो हजूर कहिंदे ने गुण मैं एको निर्मल साचा भी गुणा दे विच दैवी गुणा दे अंदर जो एक अद्वैत स्वरूप निर्मल पवित्र ते सच्चा सदा सिर रहण वाला वाहिगुरु परमेश्वर वस रहा है आप जदों असी अवगुण छड़ के दैवी गुणा नूं धारण कर लैने हां उन्हां गुणा दे विच ही परमात्मा वसदा है। इसे लई गुण कहे गुणी समावणिया दैवी गुणा नूं धारण करके मनुख वाहिगुरु विच लीन हुंदा है गुर कै शब्द पछाता है। पर हजूर कहिंदे हे भाई गुरु के शब्द राही असि उस वाहिगुरु परमेश्वर नूं पछाणे है भाव ओ वाहिगुरु गुणा दे विच समोया होया जदों मनुख गुणा दी सांझ कर लवे फिर ओनू परमात्मा मिल जांदा है। क्यों गुरु के शब्द राही इस भेत नूं असि पछाण लिया है।
जह देखा तह एको सोई
हजूर फरमाउंदे ने भाई मैं ते जिथे भी देखदा हां मैनू उथे ओ एक ओंकार अद्वैत स्वरूप वाहिगुरु परमेश्वर ही दिसता है।
दूजी दुरमत सबदे खोई
दूजी का अर्थ है द्वैत भाव वाली खोटी माछी जिहड़ी सानू वाहिगुरु तो तोड़ के दूजे पासे जोड़दी सी शब्दे खोई ओ सी गुरु उपदेश दी कमाई करके गुरु दी मत नूं धारण करके कोई नाश कर दिती है।
एकस मैं प्रभ एक समाना अपने रंग सदराता है
हजूर कहिंदे ने एकस मैं आ सारा संसार एक है इस संपूर्ण संसार दे विच ओ एक वाहिगुरु परमेश्वर ही समाया होया है अथवा एकस मैं भी हर एक दे अंदर एक एक दे अंदर हर एक दे अंदर ओ अकाल पुरख वाहिगुरु ही एक समाया होया है अपने रंग सद राता है। हजूर कहिंदे हे भाई ओ अकाल पुरख वाहिगुरु अपने रंग विच हमेशा रंगिया रहिंदा है भाव ओ अपने आनंद विच ते अपनी खुशी दे विच हमेशा रहिंदा है।
माया कमल है कुंदलाना
साहिब सतगुरु सच्चे पातशाह फरमाउंदे ने जिहड़ा मनमुख आदमी है काया कमल ओहदा काया रूपी कमल कुमलाना दा अर्थ भी कुमला जांदा है मुरझा जांदा है जिवें पानी मुक जावे कमल दा फुल सुक जांदा है इसे तरह मनमुख आदमी दा काया रूपी कमल काया दा अर्थ देह भी है ते काया दा अर्थ बुद्धि भी है उस मनमुख आदमी दा काया देह रूपी कमल भी ते बुद्धि रूपी कमल भी कुमला जांदा है।
माया कमल है कुमलाना मनमुख शब्द न बुझे आना
जिहड़ा मनमुख आदमी है ओ ए आना बन जांदा है नादान बन जांदा है मूर्ख बन जांदा है इसे लई शब्द न बुझे ਉਹ ਗੁਰੂ ਸ਼ਬਦ ਦੇ ਭਾਵ ਨੂੰ ਸਮਝਦਾ ਹੀ ਨਹੀਂ। ਭਾਵ ਜੋ ਗੁਰਬਾਣੀ ਸਾਨੂੰ ਉਪਦੇਸ਼ ਦਿੰਦੀ ਹੈ, ਜੋ ਗੁਰੂ ਆਖਦੇ ਨੇ, ਮਨਮੁਖ ਆਦਮੀ ਉਸਦੇ ਭਾਵ ਨੂੰ ਉਹਦੇ ਰਹੱਸ ਨੂੰ ਸਮਝਦਾ ਹੀ ਨਹੀਂ ਹੈ।
ਹੋਰ ਪ੍ਰਸਾਦੀ ਕਾਇਆ ਖੋਜੇ ਪਾਏ ਜਗ ਜੀਵਨ ਦਾਤਾ ਹੈ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਗੁਰੂ ਮਹਾਰਾਜ ਕੀ ਆਖਦੇ ਨੇ, ਗੁਰ ਪ੍ਰਸਾਦੀ ਕਾਇਆ ਖੋਜ। ਹਰ ਗੁਰਸਿੱਖ ਮਾਈ ਭਾਈ ਨੂੰ ਗੁਰੂ ਦੀ ਕਿਰਪਾ ਦਾ ਪਾਤਰ ਹੋ ਕੇ ਆਪਣੀ ਕਾਇਆ ਦੀ ਦੇਹ ਦੀ ਖੋਜ ਕਰਨੀ ਚਾਹੀਦੀ ਹੈ। ਜਿਹੜਾ ਗੁਰੂ ਦੀ ਕਿਰਪਾ ਦਾ ਪਾਤਰ ਹੋ ਕੇ ਆਪਣੀ ਕਾਇਆ ਦੀ ਖੋਜ ਕਰਦਾ ਹੈ, ਫਿਰ ਉਸਨੂੰ ਪਤਾ ਲੱਗਦਾ ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੇ। ਜੋ ਕੁਛ ਅਸੀਂ ਬਾਹਰ ਭਾਲਦੇ ਹਾਂ ਉਹ ਸਾਡੀ ਅੰਦਰ ਹੀ ਹੈ। ਸਭ ਕੁਛ ਕਰਮ ਹੈ, ਬਾਹਰ ਨਾਹੀਂ। ਬਾਹਰ ਟੋਲੇ ਸੋ ਪਰਮ ਭੁਲਾਹੀ। ਇਉਂ ਜਦੋਂ ਗੁਰੂ ਦੀ ਕਿਰਪਾ ਦੁਆਰਾ ਕੋਈ ਆਪਣੀ ਕਾਇਆ ਦੀ ਖੋਜ ਕਰਦਾ ਹੈ, ਪਾਏ ਜਗ ਜੀਵਨ ਦਾਤਾ ਹੈ ਹੇ ਭਾਈ, ਫਿਰ ਉਹ ਆਪਣੇ ਸਰੀਰ ਅੰਦਰੋਂ ਹੀ ਉਹ ਜਗ ਦੇ ਜੀਵਨ ਸਰੂਪ ਤੇ ਸਾਰੇ ਜੀਵਾਂ ਨੂੰ ਰਿਜਕ ਦੇਣ ਵਾਲੀ ਉਸ ਦਾਤੀ ਵਾਹਿਗੁਰੂ ਨੂੰ ਪ੍ਰਾਪਤ ਕਰ ਲੈਂਦਾ ਹੈ।
ਗਹੀ ਕੇ ਪਾਪ ਨਿਵਾਰੇ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ, ਜਿਹੜੇ ਗੁਰਮੁਖ ਵਿਅਕਤੀ ਨੇ ਕੋਟ ਗਹੀ ਕੇ, ਵੀ ਜਿਹੜੇ ਕਰੋੜਾਂ ਹੀ ਗ੍ਰਹਿਆਂ ਦੇ ਪਾਪ ਉਹਨਾਂ ਨੇ ਨਿਵਰਤ ਕਰ ਦਿੱਤੇ। ਜਿਹੜਾ ਗਹੀ ਸ਼ਬਦ, ਜਿਵੇਂ ਆਮ ਇੱਕ ਪੰਜਾਬੀ ਦਾ ਸ਼ਬਦ ਹੈ, ਕਹਿੰਦੇ ਫਲਾਨੇ ਤੇ ਕੋਈ ਗ੍ਰਿਓ ਆਇਆ ਹੋਇਆ। ਇਹ ਗਹੀ ਦਾ ਅਰਥ ਵੀ ਗ੍ਰਿਓ, ਜਿਹੜਾ ਕਰੋੜਾਂ ਹੀ ਗ੍ਰਹਿਆਂ ਦੇ ਪਾਪ ਉਹਨਾਂ ਦੇ ਨਿਵਰਤ ਹੋ ਗਏ ਨੇ, ਅਥਵਾ ਕੋਟ ਗਹੀ। ਗਹੀ ਦਾ ਅਰਥ ਪ੍ਰਾਚੀਨ ਵਿਦਵਾਨਾਂ ਨੇ ਦਿਨ ਵੀ ਅਰਥ ਕੀਤਾ, ਵੀ ਜਿਹੜਾ ਕਰੋੜਾਂ ਦਿਨਾਂ ਦੇ ਪਾਪ ਸਨ, ਕਿਉਂਕਿ ਸੱਤ ਦਿਨ ਨੇ ਤੇ ਸੱਤ ਹੀ ਗ੍ਰਹਿ ਨੇ, ਉਹਨਾਂ ਵੱਖੋ ਵੱਖਰੇ ਦਿਨਾਂ ਦੇ ਦੇਵਤੇ ਵੀ ਮੰਨੇ ਗਏ। ਇਸੇ ਲਈ ਹਜ਼ੂਰ ਕਹਿੰਦੇ ਨੇ ਜਿਹੜੇ ਕਰੋੜਾਂ ਦਿਨਾਂ ਦੇ ਪਾਪ ਸਨ ਉਹ ਸਾਰੇ ਨਿਵਰਤ ਕਰ ਦਿੱਤੇ।
ਸਦਾਰ ਜੀਓ ਰਾਖੈ ਔਰ ਤਾਰੇ।
ਆਪ ਗੁਰਮੁਖਾਂ ਨੇ ਕਰੋੜਾਂ ਹੀ ਗਹੀ ਦਰਜ ਵੀ ਗ੍ਰਹਿਆਂ ਦੇ ਅਥਵਾ ਕਰੋੜਾਂ ਦਿਨਾਂ ਦੇ ਪਾਪ ਨਿਵਰਤ ਕਰ ਦਿੱਤੇ। ਕਿਵੇਂ? ਸਦਾ ਹਰ ਜੀਓ ਰਾਖੈ ਔਰ ਤਾਰੇ। ਉਹ ਹਮੇਸ਼ਾ ਲਈ ਉਸ ਵਾਹਿਗੁਰੂ ਪਰਮੇਸ਼ਰ ਜੀ ਨੂੰ ਆਪਣੇ ਹਿਰਦੇ ਵਿਚ ਧਾਰਨ ਕਰਕੇ ਰੱਖਦੇ। ਇਹਦਾ ਮਤਲਬ ਉਹ ਗੁਰਮੁਖ ਪਿਆਰੇ ਹਰ ਵੇਲੇ ਵਾਹਿਗੁਰੂ 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 ਦਾ ਸਿਮਰਨ ਕਰਦੇ ਹਨ, ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ। ਸਦਾ ਹਰ ਜੀਉ ਰਾਖੈ ਔਰ ਤਾਰੇ। ਇਸੇ ਲਈ ਉਹਨਾਂ ਨੇ ਕਰੋੜਾਂ ਗ੍ਰਹਿਆਂ ਦੇ ਪਾਪ ਦੂਰ ਕਰ ਦਿੱਤੇ।
ਜੋ ਇੱਛੇ ਸੋਈ ਫਲ ਪਾਏ, ਜੋ ਰੰਗ ਮਜੀਠੈ ਰਾਤਾ ਹੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖ ਪਿਆਰੇ ਜੋ ਇੱਛਾ ਕਰਦੇ ਨੇ ਫਿਰ ਉਹੀ ਫਲ ਪ੍ਰਾਪਤ ਕਰ ਲੈਂਦੇ ਹਨ। ਕਿਉਂ? ਉਹਨਾਂ ਦਾ ਮਨ ਵਾਹਿਗੁਰੂ ਦੇ ਨਾਮ ਦੇ ਰੰਗ ਵਿਚ ਰੰਗਿਆ ਜਾਂਦਾ। ਕਿਵੇਂ? ਜੋ ਰੰਗ ਮਜੀਠੈ ਰਾਤਾ ਹੈ। ਇਹ ਭਾਈ, ਜਿਵੇਂ ਕੋਈ ਕੱਪੜਾ ਮਜੀਠੀ ਰੰਗ ਵਿਚ ਰੰਗਿਆ ਜਾਵੇ, ਉਹਦਾ ਰੰਗ ਕਦੀ ਉਤਰਦਾ ਨਹੀਂ ਹੈ। ਕਾਇਆ ਕਾਪਰ ਚੀਰ ਬੋ ਫਾਰੇ, ਹਰ ਰੰਗ ਨਾ ਲਹਿ ਸੁਭਾਗਾ। ਇਉਂ ਜਿਨ੍ਹਾਂ ਗੁਰਮੁਖਾਂ ਨੂੰ ਨਾਮ ਦਾ ਰੰਗ ਚੜ ਜਾਂਦਾ, ਉਹ ਕਦੀ ਉਤਰਦਾ ਨਹੀਂ ਹੈ।
ਮਨਮੁਖ ਗਿਆਨ ਕਥੇ ਨਾ ਹੋਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਮਨਮੁਖ ਆਦਮੀ ਗਿਆਨ ਤੇ ਕਥਨ ਕਰਦਾ, ਗੱਲਾਂ ਤੇ ਬੜੀਆਂ ਕਰਦਾ ਹੈ, ਨਾ ਹੋਈ ਪਰ ਉਹਦੀ ਰਹਿਤ ਨਹੀਂ ਹੁੰਦੀ, ਅਮਲ ਨਹੀਂ ਹੁੰਦਾ। ਮਨਮੁਖ ਆਦਮੀ ਗੱਲਾਂ ਹੀ ਗੱਲਾਂ ਕਰਦਾ ਹੈ, ਜਿਵੇਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਫਰਮਾਇਆ, ਅਵਰ ਉਪਦੇਸ਼ ਆਪ ਨਾ ਕਰੇ। ਇਹ ਮਨਮੁਖ ਦੀ ਹਾਲਤ ਹੈ, ਹੋਰਾਂ ਨੂੰ ਉਪਦੇਸ਼ ਦਿੰਦਾ ਪਰ ਆਪ ਨਹੀਂ ਕਮਾਉਂਦਾ, ਆਪ ਕੋਈ ਅਮਲ ਨਹੀਂ ਕਰਦਾ, ਲੋਕਾਂ ਨੂੰ ਸਿੱਖਿਆ ਦਿੰਦਾ ਰਹਿ ਜਾਂਦਾ। ਇਹੋ ਜਿਹੇ ਲੋਕਾਂ ਬਾਰੇ ਭਗਤ ਕਬੀਰ ਜੀ ਨੇ ਵੀ ਲਿਖਿਆ ਹੈ, ਕਬੀਰ ਅਵਰ ਹੈ ਕੋ ਉਪਦੇਸ਼ ਦੇ ਮੁਖ ਮੈਂ ਪਰ ਹੈ ਦੇਤ, ਰਾਸ ਬਰਾਨੀ ਰਾਖ ਤੇ ਖਾਇਆ ਘਰ ਕਾ ਕੇ। ਇਹ ਚੁੰਚ ਗਿਆਨੀਆਂ ਦੀ ਹਾਲਤ ਹੈ। ਹਜ਼ੂਰ ਕਹਿੰਦੇ ਨੇ ਮਨਮੁਖ ਆਦਮੀ ਲੋਕਾਂ ਵਾਸਤੇ ਤੇ ਗਿਆਨ ਕਥਨ ਕਰਦਾ ਪਰ ਆਪ ਉਸ ਨੂੰ ਸਮਝ ਆਉਂਦੀ ਹੀ ਨਹੀਂ ਹੈ।
ਫਿਰ ਆਵੇ ਠੌਰ ਨਾ ਕੋਈ,
ਉਹ ਮੁੜ ਮੁੜ ਜੂਨਾਂ ਦੇ ਵਿਚ ਆਉਂਦਾ ਹੈ, ਠੌਰ ਨਾ ਕੋਈ, ਉਹਨੂੰ ਕਿਧਰੇ ਵੀ ਰਹਿਣ ਲਈ ਕੋਈ ਥਾਂ ਕੋਈ ਜਗ੍ਹਾ ਕੋਈ ਟਿਕਾਣਾ ਨਹੀਂ ਨਸੀਬ ਹੁੰਦਾ।
ਗੁਰਮੁਖ ਗਿਆਨ ਸਦਾ ਸਾਲਾ ਹੈ, ਜੁਗ ਜੁਗ ਇੱਕੋ ਜਾਤਾ ਹੈ।
ਉਹਦਾ ਮਨਮੁਖਾਂ ਦੇ ਮੁਕਾਬਲੇ ਚ ਗੁਰਮੁਖ ਗਿਆਨ ਤੇ ਗੁਰਮੁਖ ਗਿਆਨ ਪ੍ਰਾਪਤ ਕਰਦੇ ਹਨ ਤੇ ਗੁਰਮੁਖ ਗਿਆਨ ਨੂੰ ਪ੍ਰਾਪਤ ਕਰਕੇ ਸਦਾ ਸਾਲਾ ਹੈ, ਫਿਰ ਹਮੇਸ਼ਾ ਲਈ ਉਸ ਵਾਹਿਗੁਰੂ ਪਰਮੇਸ਼ਰ ਦੀ ਸਿਫਤ ਸਲਾਹ ਕਰਦੇ ਨੇ। ਇਹਦਾ ਮਤਲਬ ਇਹ ਹੈ ਜਿਹੜਾ ਮਨਮੁਖ ਆਦਮੀ ਤੇ ਕੇਵਲ ਗੱਲਾਂ ਕਰਦਾ ਪਰ ਉਸ ਨੂੰ ਅੰਦਰੋਂ ਸਮਝ ਨਹੀਂ ਆਉਂਦੀ। ਗੁਰਮੁਖ ਆਦਮੀ ਜਿਹੜੀ ਗੱਲ ਨੂੰ ਆਖਦਾ ਉਹਦਾ ਗਿਆਨ ਵੀ ਪ੍ਰਾਪਤ ਕਰ ਲੈਂਦਾ ਤੇ ਫਿਰ ਉਹ ਗਿਆਨ ਨੂੰ ਪ੍ਰਾਪਤ ਕਰਕੇ ਭਾਵ ਗੁਰਬਾਣੀ ਨੂੰ ਸਮਝ ਕੇ ਫਿਰ ਵਾਹਿਗੁਰੂ ਦੀ ਹਮੇਸ਼ਾ ਲਈ ਸਿਫਤ ਸਲਾਹ ਕਰਦਾ ਹੈ, ਜੁਗ ਜੁਗ ਇੱਕੋ ਜਾਤਾ ਹੈ ਹੇ ਭਾਈ। ਫਿਰ ਉਸਨੇ ਜੁਗਾਂ ਜੁਗਾਂ ਵਿਚ ਇੱਕ ਵਾਹਿਗੁਰੂ ਪਰਮੇਸ਼ਰ ਨੂੰ ਜਾਣ ਲਿਆ। ਉਹਦਾ ਮਤਲਬ ਇਹ ਹੈ ਉਹਨੂੰ ਇਸ ਗੱਲ ਦੀ ਸਮਝ ਆ ਜਾਂਦੀ ਹੈ, ਆਦੇਸ਼ ਦਿਸ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ, ਉਹ ਵਾਹਿਗੁਰੂ ਜੁਗਾਂ ਜੁਗਾਂ ਵਿਚ ਵਰਤ ਰਿਹਾ ਹੈ। ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸ਼ੀ ਪੀ ਸੱਚ, ਇਹ ਗੁਰਮੁਖ ਦੀ ਅਵਸਥਾ ਹੈ, ਜੁਗ ਜੁਗ ਇੱਕੋ ਜਾਤਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸੋਹਲੇ ਬਾਣੀ ਵਿਚ ਇੱਕ ਬਚਨ ਲਿਖਿਆ ਹੈ, ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇਤੇ ਵਿਸ, ਸੂਰਜ ਇੱਕ ਹੈ ਰੁੱਤਾਂ ਅਨੇਕਾਂ ਨੇ, ਰੁੱਤਾਂ ਬਦਲਦੀਆਂ ਰਹਿੰਦੀਆਂ ਨੇ ਪਰ ਸੂਰਜ ਇੱਕ ਰਹਿੰਦਾ ਹੈ। ਇਸੇ ਤਰ੍ਹਾਂ ਯੁਗ ਬਦਲ ਜਾਂਦੇ ਨੇ, ਵਾਹਿਗੁਰੂ ਇੱਕ ਰਹਿੰਦਾ ਹੈ ਪਰ ਉਸਦਾ ਗਿਆਨ ਗੁਰਮੁਖਾਂ ਨੂੰ ਹੀ ਪ੍ਰਾਪਤ ਹੁੰਦਾ ਹੈ।
ਮਨਮੁਖ ਕਾਰ ਕਰੇ ਸਭ ਦੁੱਖ ਸਬਾਏ,
ਜੋ ਮਨਮੁਖ ਆਦਮੀ ਜਿੰਨੇ ਵੀ ਕੰਮ ਕਰਦਾ ਹੈ ਕਾਮਨਾ ਵਸ ਤੇ ਹੰਕਾਰ ਵਿਚ ਕਰਦਾ, ਦੁੱਖ ਸੁਭਾਏ, ਇਸ ਲਈ ਉਸ ਨੂੰ ਸਾਰੇ ਦੁੱਖ ਬਹੁਤੇ ਦੁੱਖ ਪ੍ਰਾਪਤ ਹੁੰਦੇ ਹਨ।
ਅੰਤਰ ਸ਼ਬਦ ਨਾਹੀ ਕਿਉ ਦਰ ਜਾਏ,
ਉਸ ਮਨਮੁਖ ਬੰਦੇ ਅੰਦਰ ਗੁਰੂ ਕਾ ਉਪਦੇਸ਼ ਗੁਰਬਾਣੀ ਦਾ ਉਪਦੇਸ਼ ਵਸਦਾ ਹੀ ਨਹੀਂ ਹੈ, ਕਿਉ ਦਰ ਜਾਏ, ਫਿਰ ਦੱਸੋ ਉਸ ਵਾਹਿਗੁਰੂ ਦੀ ਦਰਗਾਹ ਦੇ ਵਿਚ ਕਿਵੇਂ ਜਾ ਸਕਦਾ, ਨਹੀਂ ਜਾ ਸਕਦਾ। ਭਾਵ ਮਨਮੁਖ ਆਦਮੀ ਸਾਰੇ ਹੰਕਾਰ ਵਸ਼ ਕੰਮ ਕਰਦਾ ਹੈ, ਇਸੇ ਲਈ ਉਹਦੇ ਅੰਦਰ ਗੁਰਮਤ ਦਾ ਉਪਦੇਸ਼ ਗੁਰੂ ਦਾ ਦੀਖਿਆ ਮੰਤਰ ਨਹੀਂ ਵਸਦਾ ਤੇ ਫਿਰ ਦੱਸੋ ਉਹ ਕਿਵੇਂ ਵਾਹਿਗੁਰੂ ਦੀ ਦਰਗਾਹ ਵਿਚ ਜਾ ਸਕਦਾ, ਨਹੀਂ ਜਾ ਸਕਦਾ।
ਆਂਤਰ ਸ਼ਬਦ ਨਾਹੀ ਕਿਉ ਦਰ ਜਾਏ,
ਹਜ਼ੂਰ ਕਹਿੰਦੇ ਮਨਮੁਖ ਦੇ ਅੰਦਰ ਗੁਰੂ ਕਾ ਸ਼ਬਦ ਨਹੀਂ ਵਸਦਾ, ਇਸੇ ਲਈ ਉਹ ਕਿਵੇਂ ਰੱਬ ਦੀ ਦਰਗਾਹ ਵਿਚ ਜਾ ਸਕਦਾ, ਨਹੀਂ ਜਾ ਸਕਦਾ।
ਗੁਰਮੁਖ ਸ਼ਬਦ ਵਸੈ ਮਨ ਸਾਚਾ ਸਦ ਸੇਵੇ ਸੁਖ ਦਾਤਾ ਹੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਮੁਖ ਸ਼ਬਦ ਵਸੈ ਮਨ ਸਾਚਾ, ਜਿਹੜਾ ਗੁਰਮੁਖ ਵਿਅਕਤੀ ਹੈ ਉਹਦੇ ਮਨ ਦੇ ਵਿਚ ਗੁਰੂ ਦਾ ਸੱਚਾ ਸ਼ਬਦ ਵਸਦਾ, ਸੱਚਾ ਸ਼ਬਦ ਗੁਰਮੁਖਾਂ ਦੇ ਮਨ ਵਿਚ ਵਸਦਾ ਹੈ, ਸਦ ਸੇਵੇ ਸੁਖ ਦਾਤਾ ਹੈ ਹੇ ਭਾਈ। ਫਿਰ ਉਹ ਹਮੇਸ਼ਾ ਲਈ ਜੋ ਸੁਖਾਂ ਦਾ ਦਾਤਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਹਮੇਸ਼ਾ ਲਈ ਉਹਦੀ ਸੇਵਾ ਕਰਦਾ ਹੈ।
ਜਹ ਦੇਖਾ ਤੂੰ ਸਭਨੀ ਥਾਏ,
ਹਜ਼ੂਰ ਕਹਿੰਦੇ ਨੇ ਮੈਂ ਤੇ ਭਾਈ ਜਿੱਥੇ ਵੀ ਦੇਖਦਾ ਹਾਂ ਤੇ ਤੂੰ ਸਭਨਾ ਥਾਵਾਂ ਤੇ ਮੈਨੂੰ ਨਜ਼ਰ ਆ ਰਿਹਾ ਹੈ।
ਗੁਰ ਸਭ ਸੋਝੀ ਪਾਈ,
ਇਹ ਤੁਹਾਨੂੰ ਗਿਆਨ ਇਹ ਸੋਝੀ ਕਿੱਥੋਂ ਪ੍ਰਾਪਤ ਹੋਈ ਹੈ? ਹਜ਼ੂਰ ਕਹਿੰਦੇ ਪੂਰੇ ਗੁਰੂ ਨੇ ਸਭ ਸੋਝੀ ਪਾਈ, ਇਹ ਸਾਨੂੰ ਸਾਰੀ ਸੋਝੀ ਬਖਸ਼ਿਸ਼ ਕੀਤੀ ਹੈ ਕਿ ਉਹ ਅਕਾਲ ਪੁਰਖ ਵਾਹਿਗੁਰੂ ਸਰਵ ਵਿਆਪਕ ਹੈ, ਸਭ ਥਾਵਾਂ ਤੇ ਵਸ ਰਿਹਾ ਹੈ, ਸੋ ਅੰਤਰ ਸੋ ਬਾਹਰ ਅਨੰਤ ਘੱਟ ਘੱਟ ਵਿਆਪ ਰਹਿਆ ਭਗਵੰਤ, ਤਾਰਨ ਮਾਹੇ ਆਕਾਸ਼ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ, ਤੇ ਇਹ ਪੂਰੇ ਗੁਰੂ ਨੇ ਸਾਨੂੰ ਸੋਝੀ ਬਖਸ਼ਿਸ਼ ਕੀਤੀ ਹੈ।
ਨਾਮੋ ਨਾਮ ਤੇ ਆਇਆ ਸਦਾ ਸਤ ਇਹੋ ਮਨ ਨਾਮੇ ਰਾਤਾ ਹੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇਸੇ ਲਈ ਨਾਮੋ ਨਾਮ ਤੇ ਆਇਆ ਸਦਾ ਸਤ, ਭਾਈ ਸਦਾ ਸਦਾ ਹਮੇਸ਼ਾ ਹਮੇਸ਼ਾ ਰੋਜ਼ ਰੋਜ਼ ਨਾਮ ਹੀ ਨਾਮ ਨੂੰ ਧਿਆਉਣਾ ਚਾਹੀਦੇ। ਬਾਰੰਬਾਰ ਬਾਰ ਪ੍ਰਭ ਜਪੀਏ ਵੀ ਅੰਮ੍ਰਿਤ ਉਹ ਮਨ ਤਨ ਤ੍ਰਪੀਏ। ਕਈ ਇਹੋ ਜਿਹੇ ਵੀ ਲੋਕ ਨੇ ਉਹ ਕਹਿੰਦੇ ਬਾਰ ਬਾਰ ਬਾਣੀ ਪੜਨ ਦਾ ਕੀ ਫਾਇਦਾ, ਬਾਰ ਬਾਰ ਨਾਮ ਜਪਣ ਦਾ ਕੀ ਫਾਇਦਾ ਹੈ। ਪਰ ਹਜ਼ੂਰ ਕਹਿੰਦੇ ਨੇ ਨਾਮੋ ਨਾਮ ਧਿਆਈਏ ਸਦਾ ਸਦਾ, ਸਦਾ ਸਦਾ ਨਾਮ ਨੂੰ ਚੇਤੇ ਕਰੋ ਹਰ ਵੇਲੇ ਉਠਤ ਬੈਠਤ ਸੋਵਤ ਨਾਲ, ਕਿਸੇ ਵੀ ਹਾਲਤ ਵਿਚ ਕਿਸੇ ਵੀ ਸਮੇਂ ਦੇ ਵਿਚ ਭੁੱਲੋ ਨਾ, ਹਰ ਵੇਲੇ ਨਾਮ ਹੀ ਨਾਮ ਨੂੰ ਧਿਆਉਣਾ ਚਾਹੀਦਾ ਇਹੋ ਮਨ ਨਾਮੇ ਰਾਤਾ ਹੈ। ਹਜ਼ੂਰ ਕਹਿੰਦੇ ਹੇ ਭਾਈ ਜਦੋਂ ਲਗਾਤਾਰ ਤੁਸੀਂ ਸਿਮਰਨ ਕਰੋਗੇ ਫਿਰ ਇਹ ਤੁਹਾਡਾ ਮਨ ਵਾਹਿਗੁਰੂ ਦੇ ਨਾਮ ਦੇ ਰੰਗ ਵਿਚ ਰੰਗਿਆ ਜਾਵੇਗਾ।
ਨਾਮੇ ਰਾਤਾ ਪਵਿੱਤਰ ਸਰੀਰਾ,
ਹਜ਼ੂਰ ਫਰਮਾਉਂਦੇ ਨੇ ਜਿਹੜਾ ਸ਼ਰੀਰ ਭਾਵ ਜਿਹੜਾ ਵਿਅਕਤੀ ਨਾਮ ਦੇ ਰੰਗ ਵਿਚ ਰੰਗਿਆ ਜਾਂਦਾ ਹੈ ਫਿਰ ਉਹ ਪਵਿੱਤਰ ਹੋ ਜਾਂਦਾ, ਉਸਦੇ ਸਾਰੇ ਪਾਪ ਧੋਤੇ ਜਾਂਦੇ ਨੇ, ਕਿਉਂਕਿ ਨਾਮ ਦੇ ਵਿਚ ਸ਼ਕਤੀ ਹੈ ਉਹ ਸਾਡੇ ਸਾਰੇ ਪਾਪਾਂ ਨੂੰ ਨਾਸ਼ ਕਰ ਦਿੰਦਾ। ਪਵਿੱਤਰ 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 ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ। ਹਜ਼ੂਰ ਕਹਿੰਦੇ ਲੋਕੀ ਤੇ ਤੀਰਥਾਂ ਤੇ ਜਾ ਕੇ ਨਹਾਉਂਦੇ ਨੇ, ਉਹਨਾਂ ਦੇ ਮਨ ਦਾ ਖਿਆਲ ਹੈ ਤੀਰਥਾਂ ਤੇ ਨਾ ਕੇ ਸਾਡੇ ਪਾਪ ਲੈ ਜਾਂਦੇ, ਪਰ ਹਜ਼ੂਰ ਕਹਿੰਦੇ ਨੇ ਤੀਰਥ ਨਾਵਣ ਜਾਓ ਤੀਰਥ ਨਾਮ ਹੈ, ਅਸਲੀ ਤੀਰਥ ਤਾਂ ਪਰਮੇਸ਼ਰ ਦਾ ਨਾਮ ਹੈ, ਉਹ ਤੁਸੀਂ ਜਪਦੇ ਨਹੀਂ ਤੇ ਬਾਹਰਲੇ ਤੀਰਥਾਂ ਤੇ ਜਾ ਕੇ ਨਹਾਓਗੇ ਦੂਣੀ ਮਲ ਲਾਗੀ ਆਏ ਉਹ ਤੇ ਹੋਰ ਦੁਗਣੀ ਮਹਿਲ ਤੁਹਾਨੂੰ ਚੜੇ। ਇਸੇ ਲਈ ਹਜ਼ੂਰ ਕਹਿੰਦੇ ਨੇ ਥਾ ਨਸ਼ਟ ਜਗ ਭ੍ਰਿਸ਼ਟ ਹੋਏ ਡੂਬਦਾ ਇਵ ਜਗ, ਜਿਹੜੇ ਬਾਹਰਲੇ ਤੀਰਥ ਨੇ ਉਹ ਤਾਂ ਮਨੁੱਖ ਨੇ ਗੰਦਗੀ ਦੇ ਨਾਲ ਅਪਵਿੱਤਰ ਕਰ ਦਿੱਤੇ ਭ੍ਰਸ਼ਟ ਕਰ ਦਿੱਤੇ ਨੇ। ਕਿਸੇ ਵੀ ਤੀਰਥ ਤੇ ਚਲੇ ਜਾਓ ਔਰ ਉਥੇ ਗੰਦਗੀ ਤੁਸੀਂ ਵੇਖੋਗੇ, ਉਹ ਸਥਾਨ ਭ੍ਰਸ਼ਟ ਹੋ ਚੁੱਕੇ ਨੇ, ਤੰਬਾਕੂ ਦੀਆਂ ਬੀੜੀਆਂ ਸਿਗਰਟਾਂ ਉਥੇ ਤੁਹਾਨੂੰ ਦਿਸਣਗੀਆਂ, ਹੋਰ ਮਲ ਮੂਤਰ ਤੁਹਾਨੂੰ ਉਥੇ ਨਜ਼ਰ ਆਵੇਗਾ, ਗੰਦੇ ਨਾਲੇ ਉਹਨਾਂ ਵਿਚ ਪੈਂਦੇ ਨੇ। ਇਸੇ ਲਈ ਹਜ਼ੂਰ ਕਹਿੰਦੇ ਨੇ ਭਾਈ ਬਾਹਰਲੇ ਤੀਰਥਾਂ ਤੇ ਜਾਣ ਦੀ ਥਾਂ ਸਿਮਰਨ ਕਰਿਆ ਕਰੋ, ਜਿਹੜਾ ਨਾਮ ਦੇ ਰੰਗ ਵਿਚ ਰੰਗਿਆ ਜਾਂਦਾ ਉਹ ਸ਼ਰੀਰ ਪਵਿੱਤਰ ਹੋ ਜਾਂਦਾ ਹੈ।
ਬਿਨ ਨਾਵ ਡੂਮ ਮੋਏ ਬਿਨ ਨੀਰਾ,
ਹਜ਼ੂਰ ਕਹਿੰਦੇ ਨੇ ਭਾਈ ਜਿਹੜੇ ਬੰਦੇ ਵਾਹਿਗੁਰੂ ਦਾ ਨਾਮ ਨੀ ਨਾ ਜਪਦੇ ਤੇ ਫਿਰ ਉਹਨਾਂ ਦੀ ਹਾਲਤ ਕੀ ਹੁੰਦੀ ਹੈ, ਡੂਬ ਮੋਏ ਬਿਨ ਨੀਰਾ, ਉਹ ਤੇ ਪਾਣੀ ਤੋਂ ਬਿਨਾਂ ਹੀ ਡੁੱਬ ਕੇ ਮਰ ਜਾਂਦੇ। ਇਹ ਮੁਹਾਵਰਾ ਹੈ ਵੀ ਉਹ ਨਾਮ ਤੋਂ ਬਿਨਾਂ ਬਿਨਾਂ ਪਾਣੀ ਤੋਂ ਡੁੱਬ ਕੇ ਮਰ ਜਾਂਦੇ। ਇਹਦਾ ਅਸਲੀ ਮਤਲਬ ਕੀ ਹੈ ਇਹਦੇ ਬਾਰੇ ਮਹਾਂਪੁਰਖੇ ਵਿਚਾਰ ਦੱਸਦੇ ਸਨ ਵੀ ਜਿਹੜਾ ਆਦਮੀ ਕੋਈ ਮਾੜਾ ਕੰਮ ਕਰਦਾ ਹੈ ਨਾ, ਫਿਰ ਉਹਨੂੰ ਅਸੀਂ ਇਕ ਵਾਰੀ ਪਿੱਟੇ ਮੂੰਹ ਆਖਦੇ ਹਾਂ, ਲਾਣਾ ਦਿੰਦੇ ਤੇ ਨਾਲ ਇਹ ਵੀ ਗੱਲ ਕਹਿ ਦਿੰਦੇ ਆ ਉਹ ਤੂੰ ਚੱਪਣੀ ਨੱਕ ਡਬੋ ਕੇ ਮਰ ਜਾ, ਜੇ ਤੂੰ ਖੋਟੇ ਕੰਮ ਕਰਨੇ ਨੇ ਚੱਪਣੀ ਨੱਕ ਡਬੋ ਕੇ ਮਰ ਜਾ, ਬਿਨਾਂ ਪਾਣੀ ਤੋਂ ਡੁੱਬ ਕੇ ਮਰਨਾ, ਇਹਦਾ ਮਤਲਬ ਉਹਨੂੰ ਪਿੱਟੇ ਮੂੰਹ ਆਖਿਆ ਜਾਂਦਾ, ਲਾਣਤਾਂ ਪੈਂਦੀਆਂ ਨੇ ਸਰਕਾਰ ਆਖਿਆ ਜਾਂਦਾ, ਕਿਉਂ ਬਿਨਾਂ ਨਾਮ ਤੋਂ ਉਹਨਾਂ ਨੂੰ ਬਿਨਾਂ ਪਾਣੀ ਤੋਂ ਡੁੱਬ ਕੇ ਮਰਨਾ ਪੈਂਦਾ, ਸ਼ਰਮ ਨਾਲ ਹੀ ਮਰਨਾ ਪੈਂਦਾ, ਲਾਣਤਾਂ ਨਾਲ ਹੀ ਮਰਨਾ ਪੈਂਦਾ। ਦੂਸਰਾ ਇਹਦਾ ਭਾਵ ਇਹ ਵੀ ਹੈ ਬਿਨ ਨਾਵੇ ਡੂਬ ਮੋਏ ਬਿਨ ਨੀਰਾ, ਬਿਨਾਂ ਪਾਣੀ ਤੋਂ ਔਰ ਉਹ ਮਨਮੁਖ ਆਦਮੀ ਨਾਮ ਤੋਂ ਬਿਨਾਂ ਜਿਵੇਂ ਕੋਈ ਪਾਣੀ ਤੋਂ ਬਿਨਾਂ ਡੁੱਬ ਕੇ ਮਰ ਜਾਵੇ, ਇਹ ਉਹਨਾਂ ਦੀ ਹਾਲਤ ਹੁੰਦੀ। ਪਾਣੀ ਤੋਂ ਬਿਨਾਂ ਕੋਈ ਕਿਵੇਂ ਡੁੱਬ ਸਕਦਾ ਹੈ? ਹਾਂ ਡੁੱਬ ਸਕਦਾ। ਇੱਕ ਪ੍ਰਾਣੀ ਇੱਕ ਛੋਟੀ ਜਿਹੀ ਸਾਖੀ ਹੈ, ਉਸ ਤੋਂ ਤੁਹਾਨੂੰ ਸਮਝ ਆ ਜਾਵੇਗੀ ਵੀ ਇਸਦਾ ਮਤਲਬ ਕੀ ਹੈ। ਬਿਨ ਆਵੇ ਡੂਬ ਮੋਏ ਬਿਨ ਨੀਰਾ, 20 ਜੁਲਾਹੇ ਸਨ, ਅੱਜ ਦੇ ਕੱਪੜੇ ਪੁਣ ਦਾ ਕੰਮ ਜੁਲਾਹੇ ਲੋਕ ਕਰਦੇ ਸਨ, 20 ਜੁਲਾਹੇ ਸਨ ਤੇ ਉਹ ਕਿਸੇ ਤੀਰਥ ਤੇ ਇਸ਼ਨਾਨ ਕਰਨ ਵਾਸਤੇ ਗਏ ਤੇ ਉਹਨਾਂ ਨੂੰ ਕਿਸੇ ਨੇ ਆਖਿਆ ਭਾਈ ਰਸਤੇ ਵਿਚ ਇਕ ਨਦੀ ਪੈਂਦੀ ਹੈ ਤੇ ਤੁਸੀਂ ਉਹਦੇ ਵਿਚ ਦੀ ਤਰ ਕੇ ਪਾਰ ਹੋਣਾ। ਕਹਿੰਦੇ ਠੀਕ ਹੈ। ਔਰ ਉਹ ਜਿਹੜੀ ਨਦੀ ਸੀ ਉਹ ਇਕ ਬਰਸਾਤੀ ਨਾਲਾ ਸੀ ਜਿਵੇਂ ਚੋ ਹੁੰਦੇ ਜਦੋਂ ਮੀਂਹ ਪੈਂਦਾ ਸੀ ਉਸ ਵੇਲੇ ਉਹਦੇ ਵਿਚ ਪਾਣੀ ਆਉਂਦਾ ਸੀ ਪਿੱਛੋਂ ਸੁੱਕ ਜਾਂਦੀ ਸੀ। ਹੁਣ ਇਹ ਦੁਲਾਹੇ ਆਪਣੇ ਪਿੰਡੋਂ ਚੱਲ ਪਏ ਤੇ ਮੂਹਰੇ ਨਦੀ ਆ ਗਈ ਤੇ ਉਸਦੇ ਵਿਚ ਪਾਣੀ ਹੈ ਨਹੀਂ ਸੁੱਕੀ ਸੀ। ਪਰ ਇਨ੍ਹਾਂ ਨੂੰ ਜੋ ਕਿਸੇ ਬੰਦੇ ਨੇ ਪਹਿਲਾਂ ਗੱਲ ਆਖੀ ਸੀ ਭਾਈ ਮੂਹਰੇ ਨਦੀ ਪੈਂਦੀ ਹੈ ਉਥੋਂ ਤਰ ਕੇ ਪਾਰ ਲੰਘਿਓ ਤੇ ਕਹਿਣ ਲੱਗੇ ਵੀ ਸਾਨੂੰ ਕਿਸੇ ਸਿਆਣੇ ਬੰਦੇ ਨੇ ਆਖਿਆ ਸੀ ਵੀ ਨਦੀ ਤਰ ਕੇ ਪਾਰ ਲੰਘੀਦਾ ਇਸ ਲਈ ਹੁਣ ਆਪਾਂ ਇਸ ਨਦੀ ਨੂੰ ਤਰ ਕੇ ਪਾਰ ਲੰਘਣਾ। ਨਦੀ ਸੁੱਕੀ ਸੀ। ਉਨ੍ਹਾਂ ਮੂਰਖਾਂ ਨੇ ਕੱਪੜੇ ਲਾ ਲਏ ਉਹ ਸੁੱਕੀ ਨਦੀ ਤੇ ਰੇਤੇ ਉੱਤੇ ਢਿੱਡ ਖਸਾ ਖਸਾ ਕੇ ਨਦੀਓ ਮਸਾਂ ਮਸਾਂ ਪਾਰ ਲੰਘ ਹੰਭ ਗਏ ਤੇ ਜਦੋਂ ਪਰਲੇ ਪਾਰ ਗਏ ਤੇ ਕਹਿਣ ਲੱਗੇ ਵੀ ਆਪਾਂ ਗਿਣਤੀ ਵੀ ਕਰਕੇ ਵੇਖ ਲੋ ਕੋਈ ਡੁੱਬਦੇ ਨਹੀਂ ਗਿਆ। ਭਲਾ ਸੁੱਕੀ ਨਦੀ ਵਿਚ ਕੋਈ ਡੁੱਬਦਾ ਹੈ? ਪਰ ਭਰਮ ਪੈ ਗਿਆ। ਕਹਿੰਦੇ ਕੋਈ ਡੁੱਬਦੇ ਨਹੀਂ ਗਿਆ। ਕਹਿੰਦੇ ਚਲੋ ਵੀ ਗਿਣਤੀ ਕਰੋ। ਜਦੋਂ ਗਿਣਤੀ ਕਰਨ ਲੱਗੇ ਇਕ ਦੋ ਤਿੰਨ ਚਾਰ 19 ਤੱਕ ਗਿਣਤੀ ਉਹਨਾਂ ਦੀ ਜਾਵੇ। 20ਵੇਂ ਬੰਦੇ ਦਾ ਪਤਾ ਨਾ ਲੱਗੇ ਉਹ ਕਿਹੜਾ ਸੀ ਕਿਉਂਕਿ ਭਰਮ ਪੈ ਗਿਆ ਕਿ ਡੁੱਬ ਨਾ ਗਿਆ ਹੋਵੇ। ਤੇ ਜਦੋਂ ਵਾਰੀ ਵਾਰੀ ਸਾਰਿਆਂ ਨੇ ਗਿਣਤੀ ਕੀਤੀ ਗਿਣਤੀ 19 ਤੱਕ ਜਾਵੇ ਤੇ 20ਵੇਂ ਬੰਦੇ ਦਾ ਪਤਾ ਨਾ ਲੱਗੇ। ਰੋਣ ਲੱਗ ਪਏ। ਕੋਈ ਨੇੜੇ ਹੋਰ ਕੋਈ ਰਾਹਗੀਰ ਆਇਆ ਉਹਨੇ ਪੁੱਛਿਆ ਭਾਈ ਤੁਸੀਂ ਰੋਂਦੇ ਕਿਉਂ ਹੋ? ਕਹਿੰਦੇ ਸਾਡਾ ਬੰਦਾ ਡੁੱਬ ਗਿਆ। ਕਿੱਥੇ ਡੁੱਬ ਗਿਆ? ਕਹਿੰਦੇ ਐਸ ਨਦੀ ਵਿਚ। ਕਦੋਂ ਡੁੱਬਿਆ ਸੀ? ਹੁਣੇ ਡੁੱਬਿਆ। ਉਹ ਇਨ੍ਹਾਂ ਦੀ ਮੂਰਖਤਾ ਨੂੰ ਵੇਖ ਕੇ ਹੱਸਿਆ। ਕਹਿਣ ਲੱਗਾ ਇਸ ਨਦੀ ਵਿਚ ਤਾਂ ਪਾਣੀ ਹੀ ਨਹੀਂ, ਇਹਦੇ ਵਿਚ ਕੋਈ ਡੁੱਬ ਹੀ ਨਹੀਂ ਸਕਦਾ। ਤੁਸੀਂ ਇਹ ਕੀ ਆਖਦੇ ਹੋ ਵੀ ਸਾਡਾ ਬੰਦਾ ਡੁੱਬ ਗਿਆ? ਕਹਿੰਦੇ ਫਿਰ ਇਕ ਬੰਦਾ ਨੀ ਸਾਡਾ ਲੱਭਦਾ, ਅਸੀਂ 20 ਆਏ ਸੀ ਹੁਣ 19 ਰਹਿ ਗਏ ਆ। ਉਹ ਕਹਿਣ ਲੱਗਾ ਤੁਸੀਂ ਇੱਕ ਲਾਈਨ ਦੇ ਵਿਚ ਖੜੋ, ਮੈਂ ਗਿਣਤੀ ਕਰਦਾ ਹਾਂ। ਜਦੋਂ ਉਹਨੇ ਗਿਣਤੀ ਕੀਤੀ ਇਕ ਇਕ ਦੇ ਸਿਰ ਉੱਤੇ, ਉਹਦੇ ਕੋਲ ਇਕ ਸੋਟੀ ਸੀ ਉਹ ਲਾਈ ਗਿਆ, ਇਕ ਦੋ ਤੇ ਗਿਣਤੀ ਵੀ ਪੂਰੀ ਹੋ ਗਈ। ਤੇ ਜਦੋਂ ਉਹ ਗਿਣਤੀ ਕਰਦੇ ਸਨ ਤੇ ਆਪਣੀ ਗਿਣਤੀ ਕਰਨੀ ਭੁੱਲ ਜਾਂਦੇ ਸੀ, ਦੂਜਿਆਂ ਦੀ ਗਿਣਤੀ ਕਰਦੇ ਰਹਿੰਦੇ ਸੀ। 19 ਹੁੰਦੀ ਸੀ ਆਪਣੀ ਜਦੋਂ ਵਿਚ ਗਿਣਤੀ ਨਹੀਂ ਸੀ ਕਰਦੇ। ਤੇ ਜਦੋਂ ਉਹ ਸਿਆਣੇ ਬੰਦੇ ਨੇ ਉਹਨਾਂ ਨੂੰ ਆਖਿਆ ਭਾਈ ਮੈਂ ਗਿਣਤੀ ਕਰਦਾ ਹਾਂ ਤੇ 20 ਗਿਣਤੀ ਪੂਰੀ ਕਰ ਦਿੱਤੀ, ਫਿਰ ਉਹ ਖੁਸ਼ ਹੋ ਗਏ। ਕਹਿੰਦੇ ਸਾਨੂੰ ਤੇ ਐਵੇਂ ਭਰਮ ਪੈ ਗਿਆ ਸੀ ਤੇ ਐਵੇਂ ਸਮਝਣ ਲੱਗ ਪਏ ਵੀ ਸਾਡਾ ਬੰਦਾ ਡੁੱਬ ਗਿਆ ਤੇ ਫਿਰ ਉਹਨਾਂ ਨੂੰ ਸ਼ਰਮਿੰਦੇ ਹੋਣਾ ਪਿਆ। ਹਜ਼ੂਰ ਕਹਿੰਦੇ ਇਸੇ ਤਰ੍ਹਾਂ ਜਿਹੜੇ ਮਨਮੁੱਖ ਬੰਦੇ ਨੇ ਨਾਂ ਤੋਂ ਬਿਨਾਂ ਉਹ ਭਰਮ ਦੇ ਵਿਚ ਹੀ ਡੁੱਬ ਕੇ ਬਿਨਾਂ ਪਾਣੀ ਤੋਂ ਮਰਦੇ, ਭਾਵ ਭਰਮ ਦੇ ਵਿਚ ਹੀ ਭੁਲੇਖੇ ਦੇ ਵਿਚ ਹੀ ਹਮੇਸ਼ਾ ਡੁੱਬੇ ਰਹਿੰਦੇ ਨੇ। ਤੇ ਤੀਜਾ ਇਹਦਾ ਭਾਵ ਮਹਾਂਪੁਰਖ ਇਹ ਵੀ ਦੱਸਦੇ ਸਨ ਵੀ ਪਾਣੀ ਤੋਂ ਬਿਨਾਂ ਕਿਵੇਂ ਡੁੱਬ ਕੇ ਮਰਦੇ ਨੇ। ਇਕ ਮ੍ਰਿਗ ਕ੍ਰਿਸ਼ਨਾ ਦਾ ਜਲ ਹੈ, ਗੁਰਬਾਣੀ ਵਿਚ ਵੀ ਹਜ਼ੂਰ ਨੇ ਇਹ ਦ੍ਰਿਸ਼ਟਾਂਤ ਦਿੱਤੇ ਨੇ। ਜਿਹੜਾ ਹਰਨ ਹੈ ਮ੍ਰਿਗ ਕ੍ਰਿਸ਼ਨਾ ਦੇ ਪਾਣੀ ਦੇ ਮਗਰ ਦੌੜਦਾ। ਮ੍ਰਿਗ ਕ੍ਰਿਸ਼ਨਾ ਦਾ ਪਾਣੀ ਕੀ ਹੁੰਦਾ? ਆ ਜਦੋਂ ਗਰਮੀ ਦੀ ਰੁੱਤ ਵਿਚ, ਹੁਣ ਹਾੜ ਦਾ ਮਹੀਨਾ ਚੱਲ ਰਿਹਾ ਹੈ ਨਾ, ਜੇਠ ਹਾੜ ਜੂਨ ਜੁਲਾਈ ਦੇ ਦਿਨਾਂ ਦੇ ਵਿਚ ਜਿੱਥੇ ਮਾਰੂ ਥਲ ਹੁੰਦਾ ਹੈ ਉਥੇ ਰੇਤਾ ਚਮਕਦਾ, ਦੂਰੋਂ ਰੇਤਾ ਇਉਂ ਚਮਕਦਾ ਜਿਵੇਂ ਕੋਈ ਦਰਿਆ ਵਗ ਰਿਹਾ ਹੋਵੇ। ਤੇ ਹਰਨ ਉਸ ਨੂੰ ਵੇਖ ਕੇ ਦੌੜਦਾ ਵੀ ਮੈਨੂੰ ਉਥੋਂ ਪਾਣੀ ਮਿਲੇਗਾ। ਹਰਨ ਦੌੜਦਾ ਦੌੜਦਾ ਜਦੋਂ ਉਥੇ ਪਹੁੰਚਦਾ ਉਥੇ ਪਾਣੀ ਤੇ ਹੁੰਦਾ ਨਹੀਂ, ਤੇ ਫਿਰ ਉਹ ਅੱਗੇ ਦੌੜਦਾ। ਮਾਰੂ ਥਲ ਦੇ ਵਿਚ ਕਈ ਕੂਹਾਂ ਤੱਕ ਰੇਤਾ ਹੀ ਰੇਤਾ ਹੁੰਦਾ। ਬਸ ਉਹ ਹਰਨ ਪਾਣੀ ਦੀ ਭਾਲ ਦੇ ਵਿਚ ਦੌੜਦਾ ਦੌੜਦਾ ਉਥੇ ਹੀ ਮਰ ਖਪ ਜਾਂਦਾ ਸੀ, ਪਰ ਉਹਨੂੰ ਪਾਣੀ ਨਹੀਂ ਸੀ ਨਸੀਬ। ਤੀਸਰਾ ਭਾਵ ਇਹ ਹੈ ਬਿਨ ਨਾਵੈ ਡੂਬ ਮੋਏ ਬਿਨ ਨੀਰਾ, ਵੀ ਜਿਹੜੇ ਮਨਮੁੱਖ ਬੰਦੇ ਨੇ ਉਹ ਪਾਣੀ ਤੋਂ ਬਿਨਾਂ ਹੀ ਡੁੱਬ ਕੇ ਮਰ ਜਾਂਦੇ ਨੇ। ਭਾਵ ਉਹ ਪਦਾਰਥਾਂ ਦੇ ਮਾਰੂ ਥਲ ਦੇ ਵਿਚ ਗੁਆ ਜਾਂਦੇ ਨੇ। ਉਹ ਭਾਲਦੇ ਨੇ ਸਾਨੂੰ ਆਤਮਕ ਸ਼ਾਂਤੀ ਮਿਲ ਜਾਵੇ, ਪਰ ਉਹ ਨਹੀਂ ਲੱਭਦੀ। ਬਸ ਮਾਰੂ ਥਲ ਦੇ ਵਿਚ ਵੀ ਪਦਾਰਥਾਂ ਵਿਚ ਉਹ ਆਤਮਕ ਸ਼ਾਂਤੀ ਭਾਲਦੇ ਭਾਲਦੇ ਮਰ ਜਾਂਦੇ ਨੇ। ਪਰ ਉਹਨਾਂ ਨੂੰ ਸ਼ਾਂਤੀ ਨਹੀਂ ਪ੍ਰਾਪਤ ਹੁੰਦੀ।
ਆਵਹਿ ਜਾਵਹਿ ਨਾਮ ਨਹੀਂ ਬੂਝਹਿ, ਇੱਕ ਨਾ ਗੁਰਮੁਖ ਸ਼ਬਦ ਪਛਾਤਾ ਹੈ।
ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਮਨਮੁਖ ਆਦਮੀ ਹਮੇਸ਼ਾ ਲਈ ਆਉਂਦੇ ਜਾਂਦੇ ਰਹਿੰਦੇ ਨੇ, ਉਹ ਨਾਮ ਦੀ ਕਦਰੋ ਕੀਮਤ ਨੂੰ ਨਹੀਂ ਸਮਝਦੇ। ਇੱਕ ਨਾ ਗੁਰਮੁਖ ਸ਼ਬਦ ਪਛਾਤਾ ਹੈ। ਹੇ ਭਾਈ, ਵੀ ਇੱਕ ਐਸੇ ਵੀ ਗੁਰਮੁਖ ਪਿਆਰੇ ਨੇ ਤੇ ਜਿਨ੍ਹਾਂ ਨੇ ਗੁਰੂ ਸ਼ਬਦ ਦੇ ਸਿਧਾਂਤ ਨੂੰ ਸਮਝ ਲਿਆ ਹੈ, ਤੇ ਫਿਰ ਉਹ ਨਾਮ ਜਪਦੇ ਨੇ ਤੇ ਨਾਮ ਦੁਆਰਾ ਵਾਹਿਗੁਰੂ ਦੀ ਪ੍ਰਾਪਤੀ ਕਰ ਲੈਂਦੇ ਹਨ।
ਸਤਿਗੁਰ ਬੂਝ ਬੁਝਾਈ,
ਹਜ਼ੂਰ ਕਹਿੰਦੇ ਭਾਈ ਪੂਰੇ ਸਤਿਗੁਰੂ ਨੇ ਸਾਨੂੰ ਤੇ ਇਹ ਬੂਝ ਸਿੱਖਿਆ ਸਮਝਾ ਦਿੱਤੀ ਹੈ।
ਨਾਵ ਮੁਕਤ ਕਨੈ ਨਾ ਪਾਈ,
ਭਾਈ ਗੁਰਮੁਖੋ ਪਿਆਰਿਓ, ਨਾਮ ਤੋਂ ਬਿਨਾਂ ਕਿਸੇ ਨੇ ਮੁਕਤੀ ਨਹੀਂ ਪ੍ਰਾਪਤ ਕੀਤੀ। ਜੇ ਮੁਕਤੀ ਲੈਣੀ ਹੈ ਤੇ ਨਾਮ ਜਪੋ।
ਨਾਮੇ ਨਾਮ ਮਿਲੈ ਵਡਿਆਈ,
ਹਜ਼ੂਰ ਕਹਿੰਦੇ ਨੇ ਸਹਿਜ ਰਹਿ ਰੰਗ ਰਾਤਾ ਹੈ, ਨਾਮ ਹੀ ਨਾਮ ਦੁਆਰਾ ਸਾਨੂੰ ਵਡਿਆਈ ਪ੍ਰਾਪਤ ਹੁੰਦੀ। ਕਿਹੜੀ? ਬ੍ਰਹਮ ਗਿਆਨ ਦੀ, ਪ੍ਰੇਮਾ ਭਗਤੀ ਦੀ, ਦਰਗਾਹੀ ਸਨਮਾਨ ਦੀ। ਇਹ ਨਾਮ ਦੁਆਰਾ ਹੀ ਸਾਨੂੰ ਵਡਿਆਈ ਪ੍ਰਾਪਤ ਹੁੰਦੀ ਹੈ। ਸਹਿਜ ਰਹਿ ਰੰਗ ਰਾਤਾ ਹੈ, ਇਸੇ ਲਈ ਇਹ ਭਾਈ ਜਿਹੜਾ ਗੁਰਮੁਖ ਵਿਅਕਤੀ ਹੈ ਉਹ ਨਾਮ ਦੇ ਨਾਲ ਜੁੜਿਆ ਹੋਇਆ ਸਹਿਜੇ ਹੀ ਉਹ ਹਮੇਸ਼ਾ ਲਈ ਵਾਹਿਗੁਰੂ ਦੇ ਪਾਓ ਭਗਤੀ ਦੇ ਰੰਗ ਵਿਚ ਰੰਗਿਆ ਰਹਿੰਦਾ ਹੈ।
ਮਾਇਆ ਨਗਰ ਟਹਿ ਢੇਰੀ,
ਲੋ ਹਜ਼ੂਰ ਕਹਿੰਦੇ ਨੇ ਸਰੀਰ ਇੱਕ ਨਗਰ ਹੈ, ਇੱਕ ਕਸਬਾ ਹੈ। ਇਹ ਇੱਕ ਦਿਨ ਢਹਿ ਜਾਵੇਗਾ ਤੇ ਢਹਿ ਕੇ ਇਸਨੇ ਖਾਕ ਦੀ ਢੇਰੀ ਬਣ ਜਾਣਾ ਹੈ।
ਸ਼ਬਦ ਚੁੱਕਾ ਨਹੀਂ ਫੇਰੀ,
ਅਸੀਂ ਜੇ ਇਸ ਦੇਹ ਦੇ ਅੰਦਰ ਗੁਰੂ ਦਾ ਉਪਦੇਸ਼ ਨਹੀਂ ਧਾਰਨ ਕਰਦੇ, ਭਾਵ ਪੰਜਾਂ ਪਿਆਰਿਆਂ ਤੋਂ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਗੁਰੂ ਵਾਲੇ ਨਹੀਂ ਬਣਦੇ, ਚੁੱਕਾ ਨਹੀਂ ਫੇਰੀ, ਉਨ੍ਹਾਂ ਚਿਰ ਤੱਕ ਸਾਡੀ ਆ ਜੰਮਣ ਮਰਨ ਦੀ ਫੇਰੀ ਨਹੀਂ ਮੁੱਕ ਸਕਦੀ ਤੇ ਨਾ ਹੀ 84 ਦਾ ਚੱਕਰ ਮਿਟ ਸਕਦਾ ਹੈ।
ਸਾਚ ਸਲਾਹੇ ਸਾਚ ਸਮਾਵੈ, ਜਿਨ ਗੁਰਮੁਖ ਏਕੋ ਜਾਤਾ ਹੈ।
ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਭਾਈ ਜਿਨ ਗੁਰਮੁਖ ਏਕੋ ਜਾਤਾ ਹੈ, ਅਨਵੇਂ ਕਰਕੇ ਅਰਥ ਲੱਗੇਗਾ ਵੀ ਜਿਨ੍ਹਾਂ ਨੇ ਗੁਰੂ ਦੁਆਰਾ ਇੱਕ ਵਾਹਿਗੁਰੂ ਪਰਮੇਸ਼ਰ ਨੂੰ ਜਾਣ ਲਿਆ, ਭਾਵ ਜਿਨ੍ਹਾਂ ਨੇ ਉਸ ਵਾਹਿਗੁਰੂ ਦਾ ਗਿਆਨ ਪ੍ਰਾਪਤ ਕਰ ਲਿਆ, ਸਾਚਸ਼ਾਲਾ ਹੈ, ਫਿਰ ਉਹ ਹਮੇਸ਼ਾ ਸੱਚ ਨੂੰ ਹੀ ਸਲਾਹੁੰਦੇ ਨੇ। ਸੱਚ ਕੀ ਹੈ? ਵਾਹਿਗੁਰੂ ਪਰਮੇਸ਼ਰ। ਉਹ ਹਮੇਸ਼ਾ ਉਸ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਕਰਦੇ ਹਨ ਤੇ ਹਜ਼ੂਰ ਕਹਿੰਦੇ ਨੇ ਸਾਚ ਸਮਾਵੈ, ਫਿਰ ਉਹ ਸੱਚ ਸਰੂਪ ਵਾਹਿਗੁਰੂ ਪਰਮੇਸ਼ਰ ਦੇ ਵਿਚ ਹੀ ਲੀਨ ਹੋ ਜਾਂਦੇ ਹਨ।
ਸੁਨੋ ਨਦਰ ਕਰੇ ਸੋ ਪਾਏ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਸ ਉੱਤੇ ਵਾਹਿਗੁਰੂ ਮਿਹਰ ਦੀ ਨਿਗਾਹ ਕਰੇ ਸੋ ਪਾਏ, ਭਈ ਉਹੀ ਵਾਹਿਗੁਰੂ ਦੀ ਸਿਫਤ ਸਲਾਹ ਦੀ ਦਾਤ, ਨਾਮ ਦੀ ਦਾਤ ਨੂੰ ਪ੍ਰਾਪਤ ਕਰਦਾ ਹੈ।
ਸਾਚਾ ਸ਼ਬਦ ਵਸੈ ਮਨ ਆਏ,
ਹਜ਼ੂਰ ਕਹਿੰਦੇ ਨੇ ਫਿਰ ਸੱਚਾ ਸ਼ਬਦ, ਭਾਵ ਗੁਰੂ ਦਾ ਖਾਸ ਲਿਖਿਆ ਮੰਤਰ, ਵਾਹਿਗੁਰੂ ਗੁਰ ਮੰਤਰ ਹੈ, ਜਪ ਹੋਮੈ ਕੋਈ ਉਹਦੇ ਮਨ ਦੇ ਵਿਚ ਆ ਕੇ ਵਸ ਜਾਂਦਾ ਹੈ।
ਨਾਨਕ ਨਾਮ ਰਤੇ ਨਿਰੰਕਾਰੀ, ਦਰ ਸੱਚ ਸਾਚ ਪਛਾਤਾ ਹੈ।
ਅੰਤਲੀ ਪੰਕਤੀ ਵਿਚ ਹਜ਼ੂਰ ਫਰਮਾਉਂਦੇ ਨੇ ਨਾਨਕ ਨਾਮ ਰਤੇ ਨਿਰੰਕਾਰੀ, ਹਜ਼ੂਰ ਕਹਿੰਦੇ ਨੇ ਭਾਈ ਜਿਹੜੇ ਗੁਰਮੁਖ ਪਿਆਰੇ ਨਾਮ ਦੇ ਰੰਗ ਵਿਚ ਰੰਗੇ ਜਾਂਦੇ ਨੇ ਨਿਰੰਕਾਰੀ, ਉਹ ਨਿਰੰਕਾਰ ਦਾ ਰੂਪ ਹੋ ਜਾਂਦੇ ਨੇ। ਦਰ ਸੱਚ ਹੈ ਸਾਚ ਪਛਾਤਾ ਹੈ, ਹੇ ਭਾਈ ਦਰ ਸੱਚ ਹੈ, ਉਹਨਾਂ ਨੇ ਸੱਚੇ ਦਰ ਭਾਵ ਗੁਰੂ ਦੀ ਸ਼ਰਨ ਵਿਚ ਜਾ ਕੇ ਸਾਚ ਪਛਾਤਾ ਹੈ, ਉਹਨਾਂ ਨੇ ਸੱਚ ਰੂਪ ਵਾਹਿਗੁਰੂ ਪਰਮੇਸ਼ਰ ਨੂੰ ਪਛਾਣ ਲਿਆ। ਸੱਚਾ ਦਰ ਕੀ ਹੈ? ਗੁਰੂ ਦਾ ਅਸਥਾਨ। ਦਰ ਸੱਚ ਹੈ ਸਾਚ ਪਛਾਤਾ ਹੈ, ਸੱਚੇ ਦਰ ਭਾਵ ਗੁਰਦੁਆਰੇ ਆ ਕੇ ਗੁਰੂ ਦੀ ਸ਼ਰਨ ਵਿਚ ਆ ਕੇ ਉਹਨਾਂ ਨੇ ਉਸ ਸੱਚ ਸਰੂਪ ਵਾਹਿਗੁਰੂ ਪਰਮੇਸ਼ਰ ਨੂੰ ਪਛਾਣਿਆ ਹੈ ਤੇ ਉਹ ਨਾਮ ਦੇ ਰੰਗ ਵਿਚ ਹਮੇਸ਼ਾ ਲਈ ਰੰਗੇ ਜਾਂਦੇ ਹਨ, ਇਹ ਹਮੇਸ਼ਾ ਲਈ ਉਸ ਵਾਹਿਗੁਰੂ ਪਰਮੇਸ਼ਰ ਦੇ ਵਿਚ ਅਭੇਦ ਹੋ ਜਾਂਦੇ ਨੇ। ਨਾਨਕ ਨਾਮ ਰਤੇ ਨਿਰੰਕਾਰੀ, ਨਿਰੰਕਾਰੀ ਦਾ ਅਰਥ ਵੀ ਨਿਰੰਕਾਰ ਦਾ ਰੂਪ ਹੋ ਜਾਂਦੇ ਨੇ। ਇੱਕ ਨਿਰੰਕਾਰੀ ਇੱਕ ਭੇਕ ਵੀ ਸੀ, ਇੱਕ ਮਤ ਦਾ ਨਾਮ ਵੀ ਸੀ, ਜਿਨ੍ਹਾਂ ਨੂੰ ਸਿੰਘ ਤਾਂ ਨਰਕ ਧਾਰੀਏ ਆਖਦੇ ਨੇ, ਤੇ ਉਹ ਵੀ ਸਨ ਤੇ ਜਿਹੜੇ ਨਿਰੰਕਾਰ ਦੀਆਂ ਗੱਲਾਂ ਕਰਕੇ ਲੋਕਾਂ ਨੂੰ ਵਿਕਾਰਾਂ ਦੇ ਨਾਲ ਜੋੜਦੇ ਸਨ, ਭੈੜੇ ਕੰਮਾਂ ਦੇ ਨਾਲ ਜੋੜਦੇ ਸਨ, ਇਹ ਗੱਲ ਉਹਨਾਂ ਦੀ ਨਹੀਂ। ਹਜ਼ੂਰ ਕਹਿੰਦੇ ਜਿਹੜੇ ਨਾਮ ਦੇ ਰੰਗ ਵਿਚ ਰੰਗੇ ਜਾਂਦੇ ਨੇ ਉਹ ਅਸਲੀ ਨਿਰੰਕਾਰ ਦਾ ਰੂਪ ਹੁੰਦੇ ਨੇ, ਤੇ ਫਿਰ ਉਹਨਾਂ ਨੂੰ ਵਾਹਿਗੁਰੂ ਪਰਮੇਸ਼ਰ ਦੀ ਸੋਝੀ ਵੀ ਪ੍ਰਾਪਤ ਹੋ ਜਾਂਦੀ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਅੰਮ੍ਰਿਤ ਬਾਣੀ ਦੁਆਰਾ ਅੰਮ੍ਰਿਤਮਈ ਉਪਦੇਸ਼ ਬਖਸ਼ਿਸ਼ ਕੀਤੇ, ਜਿਨ੍ਹਾਂ ਨੂੰ ਆਪਾਂ ਸੁਣਿਆ ਇਹਨਾਂ ਨੂੰ ਮਨ ਵਿਚ ਵਸਾਈਏ, ਇਹਦੇ ਨਾਲ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਫੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਨਾਨਕ ਨਾਮ ਰਤੇ ਨਿਰੰਕਾਰੀ ਦਰ ਸੱਚ ਸੱਚ ਪਛਾਤਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।